ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਗੁਰਮੁਖ ਸੌਂਕਰ ਦੋਸਤੀ ਸਤਿਗੁਰ ਸੋ ਲਏ ਚਿਤ ਸਤਿਗੁਰ ਸੋ ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿਤ ਤਾਂ ਸੁਖ ਹੋਵੀ ਹੇ ਮਿੱਤਰਾ ਗੁਰਮੁਖਾਂ ਦੀ ਸੰਗਤ ਕਰਕੇ ਸਤਿਗੁਰੂ ਨਾਲ ਚਿੱਤ ਲਾ ਤੇ ਜਿਹਦਾ ਚਿੱਤ ਸੱਚੇ ਗਿਆਨ ਨਾਲ ਲੱਗ ਜਾਂਦਾ ਹੈ ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ ਖੇੜੇ ਚ ਰਹਿੰਦਾ ਅਕਲ ਵਾਲਾ ਬੰਦਾ ਸਮਝ ਵਾਲਾ ਬੰਦਾ ਸਦਾ ਹੀ ਆਨੰਦ ਚ ਰਹਿੰਦਾ ਹੈ ਆਨੰਦ ਭਇਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ ਜਦੋਂ ਮੇਰੀ ਜ਼ਿੰਦਗੀ 'ਚ ਸਤਿਗੁਰੂ ਆਇਆ ਸੱਚਾ ਗਿਆਨ ਆਇਆ ਜੋ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਹਰ ਜਗ੍ਹਾ ਹਰ ਥਾਂ ਤੇ ਜਦੋਂ ਹੀ ਸਾਡੀ ਲਾਈਫ ਦੇ ਵਿੱਚ ਸਤਿਗੁਰੂ ਦੀ ਐਂਟਰੀ ਹੁੰਦੀ ਹੈ ਆਉਣਾ ਹੁੰਦਾ ਹੈ ਇੱਕ ਗੱਲ ਪੱਕੀ ਯਾਦ ਰੱਖਣ ਵਾਲੀ ਹੈ ਕਿ ਉਦੋਂ ਹੀ ਆ ਸਕਦਾ ਹੈ ਜਦੋਂ ਅਸੀਂ ਆਪਣੇ ਦਿਮਾਗ ਦਾ ਆਪਣੀ ਸੁਰਤ ਦਾ ਬੂਹਾ ਖੋਲਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਬੜੀ ਵਾਲੀ ਗੇਟ ਖੋਲਿਆ ਹੈ ਦਰਵਾਜ਼ਾ ਖੋਲਿਆ ਹੈ ਆਪਣਾ ਘਰ ਖੋਲਿਆ ਹੈ ਪਰ ਜਿਹੜੀ ਸੁਰਤ ਵਾਲਾ ਗੇਟ ਹੈ ਨਾ ਦਿਮਾਗ ਵਾਲਾ ਜਿਹੜਾ ਗੇਟ ਹੈ ਉਹ ਬੰਦ ਹੈ ਉਹ ਨਹੀਂ ਖੋਲਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਉਣ ਲਈ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ ਪਰ ਆ ਦਿਮਾਗ ਹੈ ਜਿਹੜਾ ਇਹ ਬੰਦ ਹੈ ਸਮਝਣਾ ਨਹੀਂ ਚਾਹੁੰਦਾ ਆ ਜਿਹੜੀਆਂ ਵੀ ਗੱਲਾਂ ਆਪਾਂ ਇੱਥੇ ਕਰਦੇ ਹਾਂ ਤਕਰੀਬਨ ਸਾਰਿਆਂ ਨੂੰ ਪਤਾ ਮੇਰੇ ਤੋਂ ਬੜੇ ਸਿਆਣੇ ਹੈ ਲੋਕ ਜੇ ਕਹੀਏ ਵੀ ਅਸੀਂ ਕੁਛ ਵੱਖਰਾ ਦੱਸ ਦਿਆਂਗੇ ਅੱਜ ਤੇ ਵਕਤੇ ਜ਼ਿਆਦਾ ਆ ਸਰੋਤੇ ਘੱਟ ਹੈ ਗਿਆਨੀ ਨੇ ਸਾਰੇ ਇੰਟਰਨੈਟ ਹੈ ਆਪਣੇ ਤੋਂ ਵੱਧ ਨੌਲੇਜ ਲੋਕਾਂ ਨੂੰ ਪਰ ਉਹ ਹੁੰਦਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਐਂਟਰੀ ਦੇਣੀ ਆਪਣੇ ਦਿਮਾਗ ਦਾ ਬੂਹਾ ਖੋਲਣਾ ਜੀ ਆਇਆਂ ਨੂੰ ਕਹਿਣਾ ਕਿ ਸਤਿਗੁਰੂ ਮੇਰੀ ਸੁਰਤ ਵਿੱਚ ਆਵੇ ਮੇਰੇ ਅੰਦਰ ਆਵੇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਸਾਡਾ ਸਰੀਰ ਤਾਂ ਮੰਦਰ ਬਣ ਗਿਆ ਹੁਣ ਸਰੀਰ ਹੀ ਮੰਦਰ ਬਣ ਗਿਆ ਧਰਮ ਜਿੱਦਾਂ ਪਵਿੱਤਰ ਮੰਨਦੇ ਹਾਂ ਅਸੀਂ ਵੀ ਧਰਮ ਸਥਾਨ ਪਵਿੱਤਰ ਹੁੰਦਾ ਹੈ ਕਹਿੰਦੇ ਮੈਂ ਹੀ ਪਵਿੱਤਰ ਹੋ ਗਿਆ ਜਦੋਂ ਸੱਚਾ ਗਿਆਨ ਜ਼ਿੰਦਗੀ ਚ ਆਇਆ ਪਾਪ ਛੱਡਤੇ ਗਲਤੀਆਂ ਛੱਡਤੀਆਂ ਪਵਿੱਤਰਤਾ ਜੀਵਨ ਵਿੱਚ ਹੀ ਆ ਜਾਂਦੀ ਹੈ ਤਾਂ ਕਰਕੇ ਜਿੰਨੇ ਸੁਣ ਰਹੇ ਹੋ ਆਪਣੀ ਸੁਰਤ ਦਾ ਬੂਹਾ ਖੋਲੋ ਗੁਰੂ ਗ੍ਰੰਥ ਸਾਹਿਬ ਲਈ ਘਰਾਂ ਦੇ ਬੂਹੇ ਖੋਲਣ ਵਾਲਿਓ ਇਦੂ ਅਗਲਾ ਵੀ ਇੱਕ ਬੂਹਾ ਹੈ ਉਹ ਵੀ ਖੋਲੋ ਉਹ ਹੈ ਸਾਡੇ ਦਿਮਾਗ ਦਾ ਉਹ ਹੈ ਜੀ ਆਇਆਂ ਨੂੰ ਕਹਿਣਾ ਅਗਲਾ ਕਲੀ ਨਾਲ ਲਿਖ ਦਿੰਦਾ ਜੀ ਆਇਆਂ ਨੂੰ ਇੱਥੇ ਵੀ ਜੀ ਆਇਆਂ ਨੂੰ ਕਹਿਣਾ ਪੈਣਾ ਹੈ ਵੀ ਆਹ ਸੱਚਾ ਗਿਆਨ ਹੈ ਤੇ ਮੈਂ ਇਹਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਲਈ ਲੈਣ ਲਈ ਰੈਡੀ ਹਾਂ ਤਿਆਰ ਹਾਂ ਜਿਹਦੇ ਲਈ ਬੰਦਾ ਤਿਆਰ ਹੁੰਦਾ ਨਹੀਂ ਲੈਂਦਾ ਨਹੀਂ ਸੋ ਜੇ ਸੱਚਾ ਗਿਆਨ ਅਸੀਂ ਲੈਂਦੇ ਰਹੀਏ ਆਲੇ ਦੁਆਲੇ ਤੋਂ ਵੀ ਸਿੱਖਦੇ ਰਹੀਏ ਕਿਉਂਕਿ ਇੱਕ ਦਰਬਾਰ ਹੈ ਉਦੋਂ ਬਾਅਦ ਫਿਰ ਇੱਕ ਵੱਡਾ ਦਰਬਾਰ ਹੈ ਇੱਕ ਦਰਬਾਰ ਤੂੰ ਸਮਝਦਿਆਂ ਸਮਝਦਿਆਂ ਫਿਰ ਅਕਲ ਲੈ ਕੇ ਵੱਡੇ ਦਰਬਾਰ ਨੂੰ ਸਮਝ ਜਾਈਦਾ ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ ਉਹ ਵੱਡਾ ਦਰਬਾਰ ਹੈ ਉਸ ਵੱਡੇ ਦਰਬਾਰ ਵਿੱਚ ਹਰ ਵੇਲੇ ਕਥਾ ਚੱਲਦੀ ਰਹਿੰਦੀ ਹੈ ਉਹਦੇ ਕੋਈ ਟਾਈਮ ਨਹੀਂ ਹਰ ਦਰਬਾਰ ਦੀ ਸਾਡੇ ਜਿੰਨੇ ਬਾਹਰ ਦਰਬਾਰ ਚਾਹੇ ਹਿੰਦੂਆਂ ਦੇ ਮੁਸਲਮਾਨਾਂ ਦੇ ਚਾਹੇ ਸਿੱਖਾਂ ਦੇ ਜਿੰਨੇ ਦਰਬਾਰ ਨੇ ਇੱਥੇ ਕਥਾ ਦਾ ਕੋਈ ਟਾਈਮ ਹੈ ਇੰਨਾ ਟਾਈਮ ਪਰ ਜਿਹੜਾ ਵੱਡਾ ਦਰਬਾਰ ਹੈ ਉਹ ਇੱਕ ਹੀ ਹੈ ਉਹ ਹੈ ਕੁਦਰਤ ਦਾ ਦਰਬਾਰ ਔਰ ਉਸ ਦਰਬਾਰ ਦੀ ਕਥਾ ਹਰ ਵੇਲੇ ਚੱਲਦੀ ਰਹਿੰਦੀ ਹੈ ਕੰਨ ਲਾ ਕੇ ਸੁਣਿਓ ਤੁਹਾਨੂੰ ਭਵਰੇ ਵੀ ਕੁਝ ਸਿਖਾਣਗੇ ਹਰ ਚੀਜ਼ ਸਿਖਾਏ ਉਹ ਕਥਾ ਹੈ ਸੱਚਾ ਗਿਆਨ ਲਓ ਐਂਟਰੀ ਦਿਓ ਆਪਣੀ ਜ਼ਿੰਦਗੀ 'ਚ ਜਿਵੇਂ ਜੇਬ ਵਿੱਚ ਪੈਸਾ ਇਹਨੂੰ ਜੇਬ 'ਚ ਪਾਇਆ ਹੈ ਫਿਰ ਜਿੱਥੇ ਮਰਜ਼ੀ ਵਰਤ ਲਓ ਇੱਦਾਂ ਹੀ ਭੈਣੋ ਭਰਾਵੋ ਦਿਮਾਗ ਦੇ ਵਿੱਚ ਇੱਥੇ ਪਾ ਲਓ ਗਿਆਨ ਤੇ ਜਿੱਥੇ ਮਰਜ਼ੀ ਵਰਤ ਲਓ ਜਿੱਥੇ ਮਰਜ਼ੀ ਅੱਜ ਦੇ ਹਾਲਾਤਾਂ ਵਿੱਚ ਜੇ ਸਭ ਤੋਂ ਵੱਧ ਲੋੜ ਹੈ ਤੇ ਗਿਆਨ ਦੀ ਲੋੜ ਹੈ ਇੱਥੇ ਵਰਤਣ ਵਾਸਤੇ ਚਾਹੀਦਾ ਹੁਣ ਜਿਹਦੇ ਪੱਲੇ ਦਵਾਨੀ ਨਾ ਹੋਵੇ ਵਰਤੇਗਾ ਕਿੱਦਾਂ ਅਕਲ ਤੇ ਲਈ ਨੀ ਗਿਆਨ ਤੇ ਲਿਆ ਨੀ ਵਰਤੇ ਕਿਵੇਂ ਹੁਣ ਕਿਸੇ ਨੇ ਕਹਿਤਾ 50 ਬੰਦੇ ਆਏ ਨੇ ਸਬਜ਼ੀ ਬਣਾ ਬੀਬੀ ਉਹਨੇ ਕਦੇ ਸਿੱਖੀ ਹੋਈ ਨਹੀਂ ਸੀ ਇਹਦੇ 'ਚ ਐਂਟਰੀ ਨਹੀਂ ਦਿੱਤੀ ਅਕਲ ਹੀ ਨਹੀਂ ਲਈ ਕਦੇ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕਰਨਾ ਇਹ ਤੇ ਸਿੱਖਿਆ ਹੀ ਨਹੀਂ ਪੈ ਗਿਆ ਪੰਗਾ ਸੋ ਸੱਚਾ ਗਿਆਨ ਆਪਣੇ ਜੀਵਨ 'ਚ ਲਈਏ ਤੇ ਜਿਹੜਾ ਸਦਾ ਹੀ ਸਾਡਾ ਸਹਾਇਕ ਹੁੰਦਾ ਹੈ ਸੋ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਸੋ ਸਤ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛੜਾ
ਸਤਿਗੁਰ ਪਿਆਰਾ ਮੇਰੇ ਨਾਲ
ਜਿਸ ਗੁਰ ਕੋ ਸਾਬਾਸ ਹੈ
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 ਜਿਨ ਹਰ ਸੋ ਜੀ ਜਿਨ ਹਰ ਸੋ ਜੀ ਪਾਈ ਜਿਨ ਹਰ ਸੋ ਜੀ ਪਾਈ
ਜਿਨ ਹਰ ਸੋ ਜੀ
ਸਤਿਗੁਰ ਪਿਆਰਾ ਓ ਸਤਿਗੁਰ ਪਿਆਰਾ ਮੇਰੇ ਨਾਲ ਹੈ ਉਹ ਨਾ ਕਰੇ ਦਾਵਾ ਜਿਹਨੇ ਆਪਣੀ ਜ਼ਿੰਦਗੀ ਵਿੱਚ ਆਉਣ ਹੀ ਨਹੀਂ ਦਿੱਤਾ ਸੱਚਾ ਗਿਆਨ ਲਿਆ ਹੀ ਨਹੀਂ ਉਹ ਨਾ ਦਾਵਾ ਕਰੇ ਪਰ ਜਦੋਂ ਅਕਲ ਲੈ ਕੇ ਚੱਲਾਂਗੇ ਫਿਰ ਤੇ ਸਦਾ ਹੀ ਖੁਸ਼ ਰਹਾਂਗੇ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਮੇਰੇ ਕੋਲ ਸਮਝ ਹੈ ਮੈਲ ਨਹੀਂ ਸੱਚਾ ਗਿਆਨ ਤੇ ਹੈ ਕੀ ਹੋ ਗਿਆ ਜੇ ਕੰਡੇ ਹੈ ਸਮਝ ਤੇ ਹੈ ਸੋ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛੜਾ
ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ
ਇਸ ਗੁਰ ਕੋ ਹੋ ਵਾੜਿਆ
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 ਹਰ ਕੀ ਹਰ ਕਥਾ ਸੁਣਾਈ
ਜਿਨ ਹਰ ਕੀ ਹਰ ਕਥਾ ਸੁਣਾਈ
ਜਿਨ ਹਰ ਕੀ ਹਰ ਕਥਾ ਸੁਣਾਈ
ਹਰ ਕੀ ਹਰ ਕਥਾ ਸੁਣਾਈ
ਗੁਰ ਕੋ ਇਸ ਗੁਰ ਕੋ ਸਾਧ ਬਲੇ ਹਾਰ
ਇਸ ਗੁਰ ਕੋ ਸਾਧ ਬਲੇ ਹਾਰ
ਕੋ ਸਾਧ ਬਲੇ ਹਾਰ
ਇਸ ਗੁਰ ਕੋ ਸਾਧ ਬਲੇ ਹਾਰ
ਜਿਨ ਹਰ ਸੇਵਾ ਬਣਤ ਬਣਾਈ
ਜਿਨ ਹਰ ਸੇਵਾ ਬਣਤ ਬਣਾਈ
ਜਿਨ ਹਰ ਸੇਵਾ
ਬਣਤ ਬਣਾਈ ਜਿਨ ਹਰ ਸੇਵਾ ਬਣਤ ਬਣਾਈ ਸੇਵਾ ਬਣਤ ਬਣਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਓ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ
ਫਿਰ ਕਹੋ ਸੋ
ਸਤਿਗੁਰ ਕਿੱਥੇ ਕਿੱਥੇ ਮੈਨੂੰ ਲੈ
ਵਾਹਿਗੁਰੂ 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 ਵਾਹਿਗੁਰੂ
ਤਿਸ ਗੁਰ ਕਾ ਸਾਂਬਾਸ ਹੈ ਜਿਨ ਹਰ ਸੋਜੀ ਪਾਈ ਜਿਨ ਹਰ ਸੋਜੀ ਪਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਜਿੱਥੇ ਕਿੱਥੇ ਮੈਨੂੰ ਲੈ ਛੜਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਜਿੱਥੇ ਮੈਨੂੰ ਲੈ ਛੜਾ ਕਿੱਥੇ ਮੈਨੂੰ ਲੈ ਛੜਾਈ ਕਿੱਥੇ ਮੈਨੂੰ ਲੈ ਛੜਾਈ ਸੋ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਕਿੱਥੇ ਮੈਨੂੰ ਲੈ ਛੜਾਈ ਵਾਹਿਗੁਰੂ
ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਕੇ ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਕੇ
ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ
ਰੱਜ ਕੇ ਬੋਲੋ
ਪੱਕਿਆਂ ਦੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਕੇ
ਬੋਲੋ ਬੋਲੋ
ਕੱਚਿਆਂ ਦਾ ਛੱਡ ਕੇ ਕੱਚਿਆਂ ਦਾ ਛੱਡ ਕੇ ਕੱਚਿਆਂ ਦਾ ਛੱਡ ਕੱਚਿਆਂ ਦਾ ਛੱਡ ਕੱਚਿਆਂ ਦਾ ਛੱਡ ਕੇ 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 ਕੱਚਿਆਂ ਦਾ ਛੱਡ ਕੇ
ਪੱਕਿਆਂ ਤੇ ਲੜ ਲੱਗੀਏ ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ
ਪੱਕਿਆਂ ਦੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਪੱਕਿਆਂ ਦੇ ਲੜ ਲੱਗੀਏ ਸੰਗ ਕੱਚਿਆਂ
ਦਾ ਬੋਲੋ
ਪੱਕਿਆਂ ਦੇ ਲੜ ਲੱਗੀਏ ਸੰਗ
ਰੱਜ ਕੇ
ਉਹ ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਪੱਕਿਆਂ ਤੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਪੱਕਿਆਂ ਦੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਪੱਕਿਆਂ ਦੇ ਲੜ ਲੱਗੀਏ ਸੰਗ ਦੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਕੇ ਪੱਕਿਆਂ ਦੇ ਲੜ ਲੱਗੀਏ ਸੰਗ ਕੱਚਿਆਂ ਦਾ ਛੱਡ ਕੇ
ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਜਿੰਨੇ ਘਰਾਂ ਚ ਬੈਠੇ ਹੋ ਇੱਥੇ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੌਖਾ ਤਰੀਕਾ ਹੈ ਇੰਟਰਨੈਟ ਦੇ ਮਾਧਿਅਮ ਰਾਹੀਂ ਘਰ ਘਰ ਅੱਜ ਦੇ ਸਮੇਂ ਚ ਗੱਲ ਪਹੁੰਚ ਜਾਂਦੀ ਹੈ ਕੋਸ਼ਿਸ਼ ਕਰੀਏ ਜੀ ਅੱਜ ਕੱਲ ਇਹ ਵੀ ਵੱਡੀ ਪ੍ਰੋਬਲਮ ਮੈਨੂੰ ਦੱਸੀ ਹੈ ਵੀ ਕਈ ਐਸੇ ਵੀ ਪ੍ਰੋਗਰਾਮ ਨੇ ਜਿਹੜੇ ਯੂਟਿਊਬ ਉੱਤੇ ਲਾਈਵ ਚੱਲ ਹੀ ਨਹੀਂ ਰਹੇ ਪਰ ਕੱਲ ਬੜਾ ਵਧੀਆ ਪ੍ਰੋਗਰਾਮ ਹੋ ਗਿਆ ਸੀ ਤੇ ਅੱਜ ਵੀ ਸ਼ਾਇਦ ਵਧੀਆ ਚੱਲ ਰਿਹਾ ਕਿਉਂਕਿ ਯੂਟਿਊਬ ਦੇ ਉੱਤੇ ਵੀ ਬੰਦੇ ਹੀ ਕੰਮ ਕਰਦੇ ਆ ਚੈਨਲਾਂ ਉੱਤੇ ਵੀ ਤੇ ਕੋਰੋਨਾ ਵਾਇਰਸ ਦਾ ਅਸਰ ਜੇ ਹਰੇਕ ਮਹਿਕਮੇ ਤੇ ਹੈ ਤੇ ਇੰਟਰਨੈਟ ਤੇ ਵੀ ਹੈ ਜੇ ਕੋਈ ਚੀਜ਼ ਖਰਾਬ ਹੋ ਗਈ ਤੇ ਉਹਨੇ ਠੀਕ ਨਹੀਂ ਹੋਣਾ ਕਿਉਂਕਿ ਬੰਦਿਆਂ ਨੇ ਕਰਨੀ ਹੈ ਸਾਰੇ ਪਾਸੇ ਸਭ ਕੁਝ ਬਲੌਕ ਬੰਦ ਹੈ ਸੋ ਕੱਚਿਆਂ ਦਾ ਸੰਗ ਛੱਡ ਕੇ ਹੁਣ ਕੱਚੇ ਕੌਣ ਨੇ ਜਿਹੜੇ ਕੱਚੀਆਂ ਗੱਲਾਂ ਕਰਦੇ ਜਿਵੇਂ ਹੁਣ ਆਪਾਂ ਕਵਿਤਾ ਪੜ੍ਹਦੇ ਹਾਂ ਕਈ ਉਹਨੂੰ ਵੀ ਕਹਿ ਦਿੰਦੇ ਕੱਚੀ ਬਾਣੀ ਪੜ੍ਹਦੇ ਆ ਵੀ ਇਹ ਤੇ ਕੱਚਾ ਹੈ ਪਰ ਕੱਚੇ ਦਾ ਮਤਲਬ ਹੁੰਦਾ ਹੈ ਜਿਸ ਗੱਲ ਦੇ ਵਿੱਚ ਸੱਚਾਈ ਨਾ ਹੋਵੇ ਉਹ ਕਵਿਤਾ ਕੱਚੀ ਹੈ ਉਹ ਸਾਖੀ ਕੱਚੀ ਹੈ ਉਹ ਗੱਲ ਕੱਚੀ ਹੈ ਉਹ ਕਥਾ ਕੱਚੀ ਹੈ ਜਿਹਦੇ ਚ ਸੱਚਾਈ ਨਾ ਹੋਵੇ ਸਤਿਗੁਰੂ ਬਿਨਾ ਸੱਚੇ ਗਿਆਨ ਬਿਨਾ ਜਿਹਦੇ ਚੋਂ ਕੋਈ ਅਕਲ ਨਾ ਮਿਲੇ ਗਿਆਨ ਨਾ ਮਿਲੇ ਨੌਲੇਜ ਨਾ ਮਿਲੇ ਹੋਰ ਕੱਚੀ ਹੈ ਬਾਣੀ ਹੋਰ ਮਤਲਬ ਸੱਚੇ ਗਿਆਨ ਤੋਂ ਗਲਤ ਉਲਟ ਹੈ ਜਿਹੜੀ ਪ੍ਰਚਾਰਿਆ ਕੀ ਜਾਂਦਾ ਸਿਰਫ ਇੰਨਾ ਹੀ ਵੀ ਹੁਣ ਕਵਿਤਾ ਪੜ੍ਹ ਦਈਏ ਕੋਈ ਦੋ ਲਾਈਨਾਂ ਕਵਿਤਾ ਦੀਆਂ ਗਾ ਦਈਏ ਤੇ ਰੌਲਾ ਪਾ ਦੇਣਗੇ ਇਹ ਕੱਚੀ ਬਾਣੀ ਪੜ੍ਹਦੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਭਰਾਵੋ ਭੈਣੋ ਭਈ ਕੱਚੀ ਗੱਲ ਭਰਮ ਭੁੱਲੇ ਨਰ ਕਰਤ ਕਚਰਾਇਣ ਕਈ ਬੰਦੇ ਭਰਮਾਂ ਚ ਪੈ ਕੇ ਕੱਚੀਆਂ ਗੱਲਾਂ ਕਰਦੇ ਆ ਕਥਾ ਹੀ ਏਦਾਂ ਦੀ ਕਰਨਗੇ ਜਿਹਦੇ ਚ ਕੋਈ ਸੱਚਾਈ ਨਹੀਂ ਉਹ ਕਥਾ ਵੀ ਕੱਚੀ ਹੈ ਨਾ ਜਿਹਦੇ ਵਿੱਚੋਂ ਕੋਈ ਮੋਟੀਵੇਸ਼ਨ ਨਾ ਮਿਲੇ ਚਾਹੇ ਕਿਸੇ ਦੀ ਕਿਤਾਬ ਹੀ ਲਿਖੀ ਹੋਈ ਹੋਵੇ ਸੱਚਾਈ ਤੋਂ ਰਿਐਲਿਟੀ ਤੋਂ ਜਿਹੜੀ ਗੱਲ ਪਰੇ ਹੈ ਉਹ ਗੱਲ ਕੱਚੀ ਹੈ ਤੇ ਜਿਹੜੀ ਰਿਐਲਿਟੀ ਦੇ ਕੁਦਰਤ ਦੇ ਨਿਯਮਾਂ ਨੂੰ ਸਮਝਣ ਸਮਝਾਉਣ ਵਾਸਤੇ ਹੈ ਸੱਚਾਈ ਹੈ ਸਾਡੀ ਜ਼ਿੰਦਗੀ ਦੀ ਸੱਚਾਈ ਹੈ ਉਹ ਭਾਵੇਂ ਕਵਿਤਾ ਵੀ ਹੋਵੇ ਉਹ ਕੱਚੀ ਨਹੀਂ ਹੁੰਦੀ ਉਹ ਗੱਲ ਸੱਚੀ ਹੈ ਸਟਾਈਲ ਕਹਿਣ ਦਾ ਵੱਖਰਾ ਹੈ ਸੱਚੇ ਗਿਆਨ ਬਿਨਾਂ ਹਰ ਗੱਲ ਕੱਚੀ ਹੈ ਦਰਖਤਾਂ ਨੂੰ ਮਠਿਆਈ ਲੱਗਦੀ ਹੈ ਬੋਲੋ ਇਹ ਗੱਲ ਕੱਚੀ ਨਹੀਂ ਤੇ ਜਿਹੜਾ ਇਹ ਕਥਾ ਕਰੇ ਕਥਾ ਕੱਚੀ ਨਹੀਂ ਅਗਲਾ ਕਵੇ ਇਹ ਤੇ ਕੱਚੀ ਬਾਣੀ ਨਹੀਂ ਪੜ੍ਹਦੇ ਇਹ ਤੇ ਕੱਚਾ ਉਹ ਤੇ ਕਥਾ ਹੀ ਕੱਚੀ ਹੈ ਸਾਰੀ ਬਾਣੀ ਅਸੀਂ ਬਾਣੀ ਬੋਲ ਬਾਣੀ ਜਿੱਦਾਂ ਹੁਣ ਹਿੰਦੂਇਜ਼ਮ ਦੇ ਵਿੱਚ ਤੇ ਜਦੋਂ ਕਥਾ ਸਮਾਪਤ ਕਰਦੇ ਨੇ ਹਿੰਦੂ ਵੀਰ ਉਹਨਾਂ ਦੇ ਕਥਾ ਬਾਅਦ ਉਹ ਕਹਿੰਦੇ ਨੇ ਮੈਂ ਆਪਣੀ ਬਾਣੀ ਨੂੰ ਇੱਥੇ ਹੀ ਵਿਰਾਮ ਦੇ ਰਿਹਾ ਇੱਥੇ ਹੀ ਰੋਕਣ ਲੱਗਿਆ ਮਤਲਬ ਬਾਣੀ ਬੋਲ ਬੋਲਣਾ ਅਗਲਾ ਕਹਿੰਦਾ ਮਿੱਠੀ ਬਾਣੀ ਬੋਲੋ ਮਤਲਬ ਮਿੱਠੀ ਬੋਲੀ ਕੱਚੀਆਂ ਨੇ ਉਹ ਗੱਲਾਂ ਜਿਹਦੇ ਚ ਗਿਆਨ ਦੀ ਗੱਲ ਕਥਾ ਹੈ ਭਾਵੇਂ ਹੁਣ ਕਥਾ ਮੈਂ ਆਲੇ ਦੁਆਲੇ ਵੇਖ ਰਿਹਾ ਜਿੰਨੀਆਂ ਗੱਲਾਂ ਚੱਲਦੀਆਂ ਨੇ ਕਥਾ ਸੁਣਾਈਆਂ ਜਾ ਰਹੀਆਂ ਨੇ ਉਹ ਕੱਚੀਆਂ ਜੀਆਂ ਗੱਲਾਂ ਹੈ ਜਿਹੜੀ ਸੱਚਾਈ ਤੋਂ ਰਿਐਲਿਟੀ ਤੋਂ ਬਹੁਤ ਦੂਰ ਨੇ ਗੱਲ ਠੀਕ ਹੋਵੇ ਕੁਦਰਤ ਦੇ ਨਿਯਮਾਂ ਦੇ ਵਿੱਚ ਹੋਵੇ ਉਹਦੇ ਹੁਕਮ ਦੇ ਵਿੱਚ ਨਿਯਮਾਂ ਨਾਲ ਸਾਨੂੰ ਜੋੜੇ ਰੱਬੀ ਕਾਨੂੰਨ ਹੈ ਜਿਹੜਾ ਫੈਲਿਆ ਹੋਇਆ ਕੁਦਰਤ ਦਾ ਵਿਧਾਨ ਕਾਨੂੰਨ ਉਹਦੇ ਅੰਡਰ ਹੋਵੇ ਉਹ ਗੱਲ ਕੋਈ ਕੱਚੀ ਨਹੀਂ ਚਾਹੇ ਕਿਸੇ ਕਵੀ ਦੀ ਹੈ ਚਾਹੇ ਕਿਸੇ ਰਾਈਟਰ ਦੀ ਹੈ ਚਾਹੇ ਕੁਛ ਵੀ ਹੈ ਉਹ ਕੱਚਾ ਨਹੀਂ ਕੱਚਾ ਹੈ ਜਿਹਦੇ ਚ ਸੱਚਾਈ ਨਾ ਹੋਵੇ ਜਿਹੜੀ ਗੱਲ ਸਹੀ ਨਾ ਹੋਵੇ ਤੇ ਅਸੀਂ ਕੋਸ਼ਿਸ਼ ਆਪਣੀ ਜ਼ਿੰਦਗੀ ਵਿੱਚ ਇਹ ਕਰਨੀ ਹੁੰਦੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਹ ਲੋਕ ਨਾ ਆਉਣ ਜਿਹੜੇ ਰਿਐਲਿਟੀ ਤੋਂ ਮੈਨੂੰ ਦੂਰ ਕਰਨ ਹੁਣ ਜੰਮਣਾ ਇਹ ਵੀ ਰਿਐਲਿਟੀ ਹੈ ਹੁਕਮ ਤੇ ਮਰਨਾ ਇਹ ਵੀ ਰਿਐਲਿਟੀ ਹੈ ਮੈਨੂੰ ਬੰਦਾ ਰਿਐਲਿਟੀ ਸਮਝਾਵੇ ਲੋੜ ਤੋਂ ਵੱਧ ਮੋਹ ਕਰਨਾ ਲੋੜ ਤੋਂ ਵੱਧ ਫਸਣਾ ਚਾਹੇ ਬੱਚਿਆਂ ਦਾ ਮੋਹ ਹੈ ਚਾਹੇ ਪ੍ਰੋਪਰਟੀ ਦਾ ਕੁਛ ਵੀ ਹੈ ਇਹ ਗਲਤ ਹੈ ਇਹ ਰਿਐਲਿਟੀ ਜਿਹੜੀ ਗੁਰਬਾਣੀ ਨੇ ਸਾਨੂੰ ਸਮਝਾਈ ਹੈ ਉਹ ਸੱਚ ਹੈ ਐਕਸਪਲੇਨ ਕਰਨ ਦੇ ਤਰੀਕੇ ਸਾਰਿਆਂ ਦੇ ਆਪਣੇ ਆਪਣੇ ਹੁੰਦੇ ਆ ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਜੋੜ ਮਤਲਬ ਜਿਹੜੇ ਸਹੀ ਗੱਲ ਕਰਦੇ ਹੈ ਉਹ ਕੋਈ ਵੀ ਹੋ ਸਕਦਾ ਹੈ ਕਿਸੇ ਧਰਮ ਚ ਹੋ ਸਕਦਾ ਹੈ ਦਾੜੀ ਕੱਟੀ ਵਾਲਾ ਨਹੀਂ ਵੀ ਬੰਦਾ ਸਾਡੇ ਚ ਹੈ ਅੰਮ੍ਰਿਤਧਾਰੀ ਨਹੀਂ ਹੈ ਪਰ ਗੱਲ ਸੱਚੀ ਕਰ ਸਕਦਾ ਹੈ ਰਿਐਲਿਟੀ ਦੀ ਗੱਲ ਜਿਹੜੀ ਰੀਅਲ ਸੱਚਾਈ ਜਿਹੜੀ ਅਟਲ ਸੱਚਾਈਆਂ ਨੇ ਨਚੋੜ ਕੱਢ ਕੇ ਰੱਖ ਦਿੰਦੇ ਕਈ ਬੰਦੇ ਤੇ ਕੋਈ ਕਰੇ ਭਾਵੇਂ ਗੱਲ ਸੱਚੀ ਸੱਚਾ ਗਿਆਨ ਹੈ ਜਿਹਦੇ ਵਿੱਚ ਉਹ ਗੋਰਾ ਕਾਲਾ ਕੋਈ ਕਰੇ ਉਹ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨੀ ਹੁੰਦੀ ਹੈ ਆਲੇ ਦੁਆਲੇ ਤੋਂ ਸਮਝ ਲੈਣੀ ਹੈ ਗੁਰਬਾਣੀ ਨੇ ਇਸ਼ਾਰਾ ਕੀਤਾ ਹੈ ਕਿ ਸਤਿਗੁਰੂ ਹਰ ਜਗ੍ਹਾ ਹਰ ਥਾਂ ਸਦਾ ਸਦਾ ਹੈ ਤੁਸੀਂ ਉਹਨੂੰ ਪ੍ਰਾਪਤ ਕਰੋ ਤੇ ਕਿਵੇਂ ਜਿਵੇਂ ਕੁੱਤੇ ਦੀ ਗੱਲ ਨਹੀਂ ਕਰਦੇ ਹੁਣ ਗੁਰੂ ਸਾਹਿਬ ਕਹਿੰਦੇ ਲੈ ਮੈਂ ਇਹਦੇ ਤੋਂ ਵੀ ਸਿੱਖ ਰਿਹਾ ਲਓ ਸਵਾਮੀ ਕੋ ਦੇਖੋ ਸਵਾਮੀ ਦੇ ਘਰ ਉਹ ਮਾਲਕ ਦੇ ਵਿੱਚ ਘਰ ਵਿੱਚ ਕੁੱਤਾ ਕਿਵੇਂ ਨੌਕਰੀ ਕਰਦਾ ਮਤਲਬ ਡਿਊਟੀ ਕਰਦਾ ਰਾਤੀ ਜਾਗਣ ਭਗਤ ਸਦਾਵਣ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆ ਲੈ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ ਮਤਲਬ ਇੱਕ ਕੁੱਤੇ ਤੋਂ ਵੀ ਗੁਰੂ ਸਾਹਿਬ ਕਹਿੰਦੇ ਆ ਵੇਖੋ ਉਡੇ ਉਡਾ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਕਹਿੰਦੇ ਇਹਦੇ ਤੂੰ ਵੀ ਲੈ ਸਮਝ ਲੈ, ਮਤਲਬ ਹਰ ਚੀਜ਼ ਚੋਂ ਸਿੱਖਿਆ ਜਾ ਸਕਦਾ, ਸਿੱਖਣ ਦਾ ਜੇ ਚੱਜ ਹੋਵੇ, ਹਰ ਚੀਜ਼ ਚੋਂ ਸਿੱਖਿਆ ਜਾ ਸਕਦਾ। ਕਿਵੇਂ ਆਪਣਾ ਆਪ ਘੋਲ ਘੋਲ ਕੇ ਪਿਆ ਰਹੀ ਹੈ ਮਾਂ ਤੇ, ਆ ਵਿੱਚ ਵੜ ਜਾਂਦਾ ਮੂੰਹ ਮਾਂ ਦਾ ਜਦੋਂ ਬੱਚਾ ਜੰਮਦੀ ਹੈ, ਛਾਈਆਂ ਪੈ ਜਾਂਦੀਆਂ, ਸੁੱਕ ਜਾਂਦੀ ਹੈ, ਆਪਣੇ ਸਰੀਰ ਨੂੰ ਘੋਲ ਘੋਲ ਕੇ ਆਪਣੇ ਬੱਚੇ ਨੂੰ ਪਿਆਉਂਦੀ ਹੈ, ਪਰ ਫੀਲਿੰਗ ਉਹਦੀ ਉਦੋਂ ਹੀ ਆਉਂਦੀ ਹੈ ਜਦੋਂ ਆਪਣਾ ਲੁਟਾ ਦਿੰਦੀ ਹੈ ਸਾਰਾ ਕੁਛ। ਕਿੱਡੀ ਵੱਡੀ ਸਿੱਖਿਆ, ਕਿਸੇ ਲਈ ਕੁਛ ਕਰਕੇ ਵੇਖੋ, ਫੀਲਿੰਗ ਬਣਦੀ ਹੋਈ ਤਾਂ ਕਿਸੇ ਦੀ ਹੈਲਪ ਕਰਕੇ ਵੇਖੋ, ਮਦਦ ਕਰਕੇ ਵੇਖੋ, ਕਿਸੇ ਨੂੰ ਰਾਹ ਦੱਸ ਦਿਓ, ਸਹੀ ਐਡਵਾਈਸ ਦੇ ਦਿਓ, ਧੋਖਾ ਨਾ ਕਰੋ, ਫੀਲਿੰਗ ਬਣਦੀ ਹੋਈ ਤਾਂ ਗੱਲ ਫੇਰ ਬਣਦੀ। ਤੇ ਪਾਤਸ਼ਾਹ ਨੇ ਹਰ ਉਸ ਚੀਜ਼ ਤੋਂ ਗਿਆਨ ਲੈਣ ਦੀ ਗੱਲ ਕੀਤੀ ਹੈ। ਆਲੇ ਦੁਆਲੇ ਵੇਖ ਵੇਖ, ਤੇਰਾ ਨਜ਼ਰੀਆ ਏਦਾਂ ਹੋਵੇ ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਆ, ਜਿਵੇਂ ਮੈਂ ਵੇਖਦਾ ਮੇਰਾ ਨਜ਼ਰੀਆ ਹੈ, ਸਾਡੇ ਪਾਤਸ਼ਾਹ ਜਿੱਦਾਂ ਵੇਖਦੇ ਸੀ, ਕੁੱਤੇ ਨੂੰ ਵੇਖ ਕੇ ਕਿੱਦਾਂ, ਕੱਛੂ ਨੂੰ ਵੇਖ ਕੇ ਕਿਵੇਂ, ਕੂੰਜ ਨੂੰ ਵੇਖ ਕੇ ਕਿਵੇਂ, ਕੀੜੀਆਂ ਨੂੰ ਵੇਖ ਕੇ ਕਿਵੇਂ, ਹਾਥੀ ਨੂੰ ਵੇਖ ਕੇ ਕਿੱਦਾਂ, ਜਿੱਦਾਂ ਉਹਨਾਂ ਦਾ ਆਲੇ ਦੁਆਲੇ ਨੂੰ ਵੇਖਣ ਦਾ ਨਜ਼ਰੀਆ ਸੀ, ਸਾਡਾ ਨਜ਼ਰੀਆ ਬਦਲ ਜਾਏ। ਐਨਕ ਲਾਈ ਹੈ ਕਾਲੀ ਤੇ ਕਾਲਾ ਦਿਸਣਾ, ਜੇ ਨੀਲੀ ਲਾ ਲਈਏ ਤੇ ਨੀਲਾ ਦਿਸਣਾ। ਮਹਾਰਾਜ ਕਹਿੰਦੇ ਨੇ ਨਜ਼ਰੀਆ ਬਦਲੋ, ਨਜ਼ਰ ਉਹੀ ਹੁੰਦੀ ਹੈ, ਬੰਦੇ ਦਾ ਨਜ਼ਰੀਆ ਬਦਲ ਜਾਂਦਾ, ਪੁਆਇੰਟ ਆਫ ਵਿਊ ਬਦਲ ਜਾਂਦਾ, ਸੋਚਣ ਦਾ ਐਂਗਲ ਬਦਲ ਜਾਂਦਾ। ਪਹਿਲਾਂ ਆਲੇ ਦੁਆਲੇ ਕੁਦਰਤ ਦਿਸਦੀ ਸੀ, ਅੱਛਾ ਦਰਖਤ ਨੇ, ਕੀੜਾ ਪੱਤੇ ਨੇ, ਪੰਛੀ ਨੇ, ਹੁਣ ਸਾਰੇ ਪਾਸੇ ਰੱਬ ਦਿਸਦਾ, ਨਜ਼ਰੀਆ ਹੀ ਬਦਲਿਆ। ਇੱਕ ਕਹਿੰਦਾ ਸੀ ਰੱਬ ਕਿਤੇ ਹੋਰ ਹੈ, ਪਾਤਸ਼ਾਹ ਨੇ ਨਜ਼ਰੀਆ ਬਦਲਤਾ ਸਮਾਜ ਦਾ। ਸਮਾਜ ਵਿੱਚ ਲੋਕ ਕਹਿੰਦੇ ਸੀ ਰੱਬ ਕਿਤੇ ਤਾਂ ਬੈਠਾ ਹੈ, ਇੱਕ ਆ ਤੇ ਇੱਕ ਉੱਪਰ ਵੀ ਕਿਤੇ ਬੈਠਾ ਹੈ। ਮਹਾਰਾਜ ਨੇ ਕਿਹਾ ਉਹ ਨਹੀਂ ਕਮਲਿਓ, ਬੀਜ ਫੈਲ ਕੇ ਦਰਖਤ ਬਣ ਗਿਆ, ਕਾਦਰ ਹੀ ਫੈਲ ਕੇ ਕੁਦਰਤ ਬਣ ਗਿਆ, ਖਾਲਕ ਹੀ ਫੈਲ ਕੇ ਖਲਕਤ ਬਣ ਗਿਆ, ਬ੍ਰਹਮੀ ਫੈਲ ਕੇ ਬ੍ਰਹਿਮੰਡ ਬਣ ਗਿਆ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਉਹਨਾਂ ਦਾ ਪੁਆਇੰਟ ਆਫ ਵਿਊ ਇਹ ਹੈ, ਨਜ਼ਰੀਆ ਆ ਹੈ ਵੀ ਮੈਨੂੰ ਤੇ ਇਹਦੇ ਚ ਦਿਸਦਾ, ਤੈਨੂੰ ਕਿਤੇ ਤਾਂ ਦਿਸਦਾ ਹੋਣਾ, ਮੈਨੂੰ ਤੇ ਇਹਦੇ ਚ ਦਿਸਦਾ। ਐਨਕ ਬਦਲਤੀ, ਅੱਖਾਂ ਉਹੀ, ਦਿਮਾਗ ਉਹੀ ਹੁੰਦਾ, ਤੁਹਾਡਾ ਸੋਚਣਾ ਬਦਲ ਜਾਂਦਾ, ਨਜ਼ਰੀਆ ਚੰਗਾ ਚਾਹੀਦਾ। ਹੁਣ ਪਹਿਲੇ ਸਮਿਆਂ ਚ ਅੱਗੇ ਲੋਕ ਲੜਕੀਆਂ ਨੂੰ ਬਾਹਰ ਭੇਜਦੇ ਸੀ ਪੜ੍ਹਨ ਵਾਸਤੇ, ਪਰ ਹੁਣ ਭੇਜਦੇ, ਨਜ਼ਰੀਆ ਹੀ ਬਦਲਿਆ। ਪਹਿਲਾਂ ਕਹਿੰਦੇ ਸੀ ਇਹਨੇ ਵਿਗੜ ਜਾਣਾ ਹੈ, ਸਾਡੀ ਇੱਜ਼ਤ ਰੁਲ ਜੂ, ਹੁਣ ਕੀ ਕਹਿੰਦੇ ਆ, ਧੀਏ ਪੜ੍ਹਨ ਜਾ, ਚੰਗੀ ਨੌਕਰੀ ਕਰੇਗੀ, ਕਿਤੇ ਪਹੁੰਚੇਗੀ, ਸਾਡੀ ਇੱਜ਼ਤ ਇਹਦੇ ਨਾਲ ਬਣੇਗੀ। ਹੁਣ ਧੀਆਂ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ, ਹੁਣ ਧੀ ਜੰਮਣੀ ਮਾੜੀ ਹੈ, ਇਹ ਕਿੰਨੇ ਲੋਕ ਕਹਿੰਦੇ ਆ, ਬਹੁਤ ਘੱਟ ਗਏ। ਪਹਿਲਾਂ ਲੋਕੀ ਸਾਰੇ ਹੀ ਇੱਦਾਂ ਸੋਚਦੇ ਸੀ ਵੀ ਧੀ ਜੰਮ ਵੀ ਪਤਾ ਨੀ ਕੀ ਲੋੜਾ ਆ ਗਿਆ, ਪਤਾ ਨੀ ਹੁਣ ਕੀ ਬਣੇਗਾ ਸਾਡੇ ਘਰੇ ਧੀ ਜੰਮ ਪੀ। ਹੁਣ ਕਈਆਂ ਦੇ ਘਰੇ ਦੋ ਵੀ ਨੇ, ਵੇਖਦੇ ਹੁੰਦੇ ਕਈ ਬੰਦੇ ਕਹਿਣਗੇ ਬਸ ਠੀਕ ਹੈ, ਧੀਆਂ ਹੀ ਬਹੁਤ, ਦੋ ਹੀ ਬਹੁਤ, ਸਾਨੂੰ ਨੀ ਮੁੰਡਾ ਚਾਹੀਦਾ, ਧੀਆਂ ਕਿਹੜਾ ਕਿਸੇ ਨਾਲੋਂ ਘੱਟ ਨੇ। ਮਤਲਬ ਧੀਆਂ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ। ਅੱਗੇ ਲੋਕੀ ਹੋਰ ਤਰ੍ਹਾਂ ਵੇਖਦੇ ਸੀ, ਪਰ ਪਹਿਲਾਂ ਵਾਲਾ ਨਜ਼ਰੀਆ ਠੀਕ ਸੀ ਕਿ ਹੋਣ ਵਾਲਾ, ਹੋਣ ਵਾਲਾ ਇਹ ਤੇ ਨਜ਼ਰੀਆ ਮਰਜ ਨੇ ਉਦੋਂ ਤੱਕ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾ ਦੀ ਗੱਲ ਕਹੀ ਸੀ। ਮਤਲਬ ਨਜ਼ਰੀਆ ਬਦਲੀ ਦਾ ਹੁੰਦਾ ਹੈ। ਗੁਰੂ ਸਾਹਿਬ ਦਾ ਇੱਕ ਪੁਆਇੰਟ ਆਫ ਵਿਊ ਇੱਦਾਂ ਵੇਖ, ਮੈਂ ਵੀ ਕੁੱਤੇ ਨੂੰ ਵੇਖਦਾ, ਤੈਨੂੰ ਵੀ ਵੇਖ, ਤੂੰ ਵੀ ਇੱਦਾਂ ਵੇਖਦਾ, ਪਰ ਮੈਨੂੰ ਇਹਦੇ ਚੋਂ ਵਫਾਦਾਰੀ ਦਿਸਦੀ ਹੈ, ਤੇ ਮੇਰਿਆ ਮਨਾ ਤੂੰ ਵੀ ਵਫਾਦਾਰੀ ਸਿੱਖ ਲਓ। ਸੁਣੋ
ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ।
ਬਸ ਵਫਾਦਾਰੀ ਕਮਾਓ, ਵਫਾਦਾਰ ਕੁਦਰਤ ਦੇ, ਉਹਦੇ ਨਿਯਮਾਂ ਦੇ ਅੰਡਰ ਚੱਲੋ, ਬਾਹਰ ਨਾ ਚੱਲੋ, ਜਿਸ ਦਾ ਦਿੱਤਾ ਖਾ ਬਣਾ, ਤਿਸ ਕਹੀਏ ਸਾਬਾ। ਜਿਹਦਾ ਦਿੱਤਾ ਖਾ ਰਹੇ ਆ, ਕੁਦਰਤ ਦਾ ਵਿਧਾਨ, ਕੁਦਰਤ ਦੀ ਇਹਦੀ 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 ਸੰਭਾਲ ਵੀ ਫਿਰ ਸਾਡਾ ਹੀ ਫਰਜ਼ ਹੈ ਨਾ। ਹੁਣ ਜੇ ਮਾਲਕ ਕੁੱਤੇ ਨੂੰ ਸਾਂਭਦਾ ਹੈ ਤੇ ਕੁੱਤਾ ਫਿਰ ਮਾਲਕ ਲਈ ਵੀ ਰਾਖੀ ਕਰਦਾ ਹੈ, ਤੇ ਕੁਦਰਤ ਵਿੱਚ ਫੈਲਿਆ ਹੋਇਆ ਰੱਬ ਸਾਨੂੰ ਸਾਂਭਦਾ ਹੈ ਕਿ ਨਹੀਂ, ਤੇ ਇਹਨੂੰ ਕਿਹਨੇ ਸਾਂਭਣਾ? ਜੇ ਅਸੀਂ ਉਹਨੂੰ ਸਾਂਭਾਂਗੇ ਉਹ ਸਾਨੂੰ ਸਾਂਭੇਗਾ। ਇੱਕ ਮਿੱਕ ਤੇ ਹੈਗੇ ਹੀ ਆ ਅਸੀਂ, ਮਾਲਕ ਦਾ ਤੇ ਕੁੱਤੇ ਦਾ, ਸਵਾਮੀ ਦਾ ਤੇ ਕੁੱਤੇ ਦਾ ਰਿਸ਼ਤਾ ਹੈ ਐਸ ਰੱਬ ਦਾ ਜਿਹੜਾ ਬਾਹਰ ਹੈ, ਤੇ ਸਾਡਾ ਰਿਸ਼ਤਾ ਹੈ ਕਿ ਨਹੀਂ ਹੈ? ਜਿਵੇਂ ਉਹ ਇੱਕ ਫੈਮਿਲੀ ਦਾ ਮੈਂਬਰ ਹੁੰਦਾ, ਆਪਾਂ ਵੀ ਵੱਡੀ ਕੁਦਰਤ ਹੈ ਜਿਹੜੀ, ਇਹਦੇ ਚ ਕਰੋੜਾਂ ਬ੍ਰਹਿਮੰਡ ਨੇ, ਤੇ ਇਹਦੀ ਫੈਮਿਲੀ ਹੈ, ਸਾਰੀ ਫੈਮਿਲੀ ਹੈ, ਇਹਦਾ ਅਸੀਂ ਵੀ ਮੈਂਬਰ ਹਾਂ। ਉਹ ਸਾਡੇ ਲਈ ਤਾਂ ਕਰੇਗਾ ਜੇ ਅਸੀਂ ਵੀ ਉਹਦੇ ਲਈ ਕੁਛ ਕਰਾਂਗੇ। ਉਹ ਤੂੰ ਮੇਰਾ ਮੈਂ ਤੇਰਾ, ਇਹ ਸੱਚੀ ਆਸ਼ਕੀ ਹੈ। ਬੰਦਾ ਇਸ਼ਕ ਵਿੱਚ ਜਦੋਂ ਹੁੰਦਾ ਹੈ ਫਿਰ ਉਹ ਘੜੇ ਕੱਚੇ ਕੱਚੇ ਘੜੇ ਨਹੀਂ ਵੇਖਦਾ, ਉਹ ਤੇ ਇੱਕ ਲਗਨ ਹੈ। ਤੇ ਜਦੋਂ ਇਹਦੇ ਨਾਲ ਲਗਨ ਹੋਵੇ, ਜਿਹੜਾ ਸਾਹਮਣੇ ਹੈ ਇਹਦੇ ਨਾਲ ਲਗਨ ਹੋਵੇ, ਫਿਰ ਇੱਕ ਮਿੱਕ ਹੋ ਕੇ ਜਿਉਣਾ ਆ ਜਾਂਦਾ ਹੈ। ਫਿਰ ਇਹਦੇ ਹੁਕਮ ਦੇ ਵਿੱਚ ਹੀ ਜੰਮਣਾ ਮਰਨਾ, ਫਿਰ ਸਭ ਪ੍ਰਵਾਨ ਹੈ, ਤੇਰਾ ਕਿਹਾ ਤੇਰਾ ਕੀਤਾ ਸਭ ਪ੍ਰਵਾਨ ਹੈ। ਤਾਂ ਕਰਕੇ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਪ੍ਰੈਜੈਂਟ ਮੂਵਮੈਂਟ ਵਿੱਚ ਰਹਿਣਾ ਚਾਹੀਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹੀਏ ਵਰਤਮਾਨ ਵਿੱਚ ਰਹਿਣਾ ਚਾਹੀਦਾ, ਜੋ ਸਾਹਮਣੇ ਹੈ। ਹੁਣ ਵਰਤਮਾਨ ਨੂੰ ਵੇਖੋ ਵੀ ਹਾਂਜੀ ਵਰਤਮਾਨ ਵਿੱਚ ਜੀਓ, ਪ੍ਰੈਜੈਂਟ ਵਿੱਚ ਜੀਓ। ਪ੍ਰੈਜੈਂਟ ਵਿੱਚ ਜੀਣ ਦਾ ਅਸਲ ਅਰਥ ਇਹ ਹੈ, ਆਲੇ ਦੁਆਲੇ ਹਰ ਚੀਜ਼ ਆਪਣੀ ਡਿਊਟੀ ਕਰ ਰਹੀ ਹੈ ਤੇ ਮੈਂ ਵੀ ਆਪਣੀ ਡਿਊਟੀ ਕਰਾਂ, ਬਾਕੀ ਮੇਰੀ ਫੈਮਿਲੀ ਦੇ ਸਾਰੇ ਮੈਂਬਰ ਆਪਣਾ ਆਪਣਾ ਕੰਮ ਕਰ ਰਹੇ ਹੈ। ਕੀੜਿਆਂ ਨੇ ਆਪਣਾ ਕੰਮ ਨਹੀਂ ਛੱਡਿਆ, ਨਰ ਮਾਦਾ ਦੂਰ ਦੂਰ ਹੁੰਦੇ ਨੇ, ਪੰਛੀ ਦੂਰ ਦੂਰ ਦਰਖਤ ਹੁੰਦੇ ਨੇ, ਪਰ ਉਹਨਾਂ ਦੇ ਵਿੱਚ ਉਹਨਾਂ ਦਾ ਸੰਬੰਧ ਹੈ ਜਿਹੜਾ ਕੀੜਿਆਂ ਨਾਲ ਬਣਦਾ, ਕੀੜਿਆਂ ਦੇ ਜ਼ਰੀਏ ਬਣਦਾ, ਤੇ ਕੀੜੇ ਡਿਊਟੀ ਆਪਣੀ ਕਰ ਰਹੇ ਆ। ਪ੍ਰੈਜੈਂਟ ਮੂਵਮੈਂਟ ਵਿੱਚ ਰਹਿਣ ਦਾ ਮਤਲਬ ਹੈ, ਵੇਖਾਂ ਦਰਖਤ ਸੂਰਜ ਤੇ ਸੇਮ ਟਾਈਮ ਤੇ ਚੜ੍ਹਦਾ, ਚੰਦਰਮਾ ਤੇ ਅੱਜ ਵੀ ਰੋਸ਼ਨੀ ਰਿਫਲੈਕਸ਼ਨ ਹੋ ਰਹੀ ਹੈ ਲਾਈਟ ਦੀ, ਤੇ ਅੱਜ ਵੀ ਸਾਡੀਆਂ ਫਸਲਾਂ ਦੇ ਵਿੱਚ ਰਸ ਭਰਦਾ ਹੈ। ਸਾਰੀ ਕੁਦਰਤ ਮਨਾ ਡਿਊਟੀ ਕਰਦੀ ਹੈ, ਤੇ ਤੈਨੂੰ ਕੀ ਅੱਗ ਲੱਗੀ ਹੈ? ਸਾਰੇ ਤੇ ਉਹਦੇ ਨਿਯਮ ਵਿੱਚ ਨੇ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰੀਆਓ। ਆਪਾਂ ਰੋਜ਼ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਮੇਰਿਆ ਮਨਾ ਸਾਰੇ ਭਉ ਵਿੱਚ ਨੇ, ਇੱਕੋ ਹੀ ਭਉ ਤੋਂ ਰਹਿਤ ਹੈ, ਉਹ ਹੈ ਨਿਜਮ, ਕੁਦਰਤੀ ਨਿਜਮ, ਉਹਦੇ ਅੰਡਰ ਸਾਰਾ ਕੁਛ ਚੱਲਦਾ, ਉਹ ਕਿਸੇ ਦੇ ਅੰਡਰ ਨਹੀਂ, ਆਪਣੇ ਆਪ ਬਣਿਆ, ਤੇ ਸਾਰਾ ਕੁਝ ਆਪਣੀ ਡਿਊਟੀ ਕਰਦਾ ਹੈ। ਅਸੀਂ ਆਪਣੀ ਡਿਊਟੀ ਕਰਾਂਗੇ, ਆਪਣਾ ਫਰਜ਼ ਨਿਭਾਵਾਂਗੇ। ਜਿਹੜਾ ਆਹ ਵਾਇਰਸ ਆਇਆ ਹੈ, ਕਿਤੇ ਨਾ ਕਿਤੇ ਕੁਦਰਤ ਨਾਲ ਖਿਲਵਾੜ ਹੀ ਤੇ ਹੋਇਆ, ਕਿਤੇ ਨਾ ਕਿਤੇ ਤੇ ਹੋਇਆ। ਪਰ ਮੈਂ ਅੱਜ ਵੇਖਦਾ ਸੀ ਕਈ ਬੰਦੇ ਧੰਨਵਾਦ ਕਰ ਰਹੇ ਆ ਕੋਰੋਨਾ ਵਾਇਰਸ ਦਾ। ਵੇਖੋ ਗਰੀਬਾਂ ਵਾਸਤੇ ਔਖਾ ਹੈ, ਘਰੋਂ ਨਹੀਂ ਨਿਕਲ ਸਕਦੇ, ਅਮਲੀਆਂ ਨੂੰ ਔਖਾ ਹੈ, ਸ਼ਰਾਬਾਂ ਪੀਣ ਵਾਲਿਆਂ ਨੂੰ ਔਖਾ ਹੈ, ਪਰ ਜੇ ਸੀਰੀਅਸ ਮੈਟਰ ਹੈ, ਕਈ ਵਾਰੀ ਏਦਾਂ ਵੀ ਜੇ ਅਸੀਂ ਸੋਚੀਏ, ਜਿੰਨਾ ਪੋਲੂਸ਼ਨ ਹੁਣ ਘਟਿਆ ਕਦੀ ਨਹੀਂ ਘਟਿਆ। ਮੈਂ ਹਮੇਸ਼ਾ ਅਮਰੀਕਾ ਕੈਨੇਡਾ ਏਦਾਂ ਦਾ ਆਸਮਾਨ ਵੇਖਿਆ ਜਿਹੜਾ ਅੱਜ ਸਾਡੇ ਹੈ ਨੀਲਾ। ਛੋਟੇ ਛੋਟੇ ਹੁੰਦੇ ਸੀ ਉਦੋਂ ਵੇਖਿਆ ਕਦੇ ਨੀਲਾ ਵੀ ਹੁੰਦਾ। ਅੱਜ ਧੁੱਪ ਚੜੀ ਸੀ, ਜਦੋਂ ਦੁਪਹਿਰੇ ਮੈਂ ਗੇੜਾ ਦਿੱਤਾ, ਆਲੇ ਦੁਆਲੇ ਵੇਖ ਕੇ ਆਇਆ, ਬੱਦਲ ਪਰੇ ਹਟੇ ਤੇ ਧੁੱਪ ਪਈ, ਉਹ ਧੁੱਪ ਸੀ ਜਿਹੜੀ ਕਦੀ ਕੈਲੀਫੋਰਨੀਆ ਵਿੱਚ ਵੇਖੀ ਦੀ ਹੈ, ਤਿੱਖੀ, ਕਿਉਂਕਿ ਸਿੱਧੀ ਆ ਰਹੀ ਸੀ, ਕੁਛ ਨਹੀਂ ਵਿਚਾਲੇ, ਐਂ ਸਾਫ ਆਪਣੇ ਆਪ ਸਾਫ ਹੋ ਗਿਆ, ਬਹਾਨਾ ਬਣ ਗਿਆ। ਬੜੇ ਚਿਰ ਤੋਂ ਪ੍ਰਦੂਸ਼ਣ ਕੰਟਰੋਲ ਹੋਵੇ, ਫੈਕਟਰੀਆਂ 'ਚ ਧੂੰਆਂ ਬਹੁਤ ਹੈ, ਧੂੰਆਂ ਬਹੁਤ ਹੈ, ਇਹ ਆ ਜਿਹੜੇ ਇੰਨੇ ਦਿਨ ਲੰਘ ਗਏ, ਅੱਗੇ ਪਤਾ ਨਹੀਂ ਕੀ ਕੁਛ ਹੋਣਾ ਹੈ। ਹਰ ਚੀਜ਼ ਦੇ ਵਿੱਚ ਕੁਛ ਨਾ ਕੁਛ ਸਿੱਖਿਆ ਜਾ ਸਕਦਾ, ਹਰ ਚੀਜ਼ ਵਿੱਚ ਕੋਈ ਨਾ ਕੋਈ ਫਾਇਦਾ ਵੀ ਤੇ ਹੁੰਦਾ ਹੈ। ਉਹ ਤੇ ਧੰਨਵਾਦ ਮੈਂ ਵੇਖਦਾ ਸੀ, ਧੰਨਵਾਦ ਹੈ ਤੇਰਾ, ਅੱਜ ਜਾਨਵਰਾਂ ਨੂੰ ਵੀ ਸਾਹ ਆਇਆ, ਅੱਜ ਗਾਵਾਂ ਫਿਰਦੀਆਂ, ਅੱਜ ਫਿਰਦੇ ਨੇ ਜਾਨਵਰ, ਐ ਗੇੜੇ ਦਿੰਦੇ ਬੰਦੇ ਹੈ ਨੀ ਜਾਨਵਰ, ਐ ਲੱਗਦਾ ਵੀ ਧਰਤੀ ਇਹਨਾਂ ਦੀ ਸੀ ਤੇ ਵਾਇਰਸ ਬੰਦਾ ਸੀ। ਜਿਵੇਂ ਵਾਇਰਸ ਆਪਾਂ ਕਹਿੰਦੇ ਹਾਂ ਵੀ ਉਹ ਵਾਇਰਸ ਆਇਆ, ਹੋ ਸਕਦਾ ਬੰਦਾ ਹੀ ਵਾਇਰਸ ਹੋਵੇ, ਵੀ ਉਹਦੀ ਦਵਾਈ ਆ ਗਈ ਹੋਵੇ, ਹੁਣ ਵੀ ਵਾਇਰਸ ਮਾਰੋ ਇਹਨੂੰ, ਦੋ ਕਰੋੜ ਸਾਲ, ਇਹਨੂੰ 5 ਲੱਖ ਸਾਲ ਹੋ ਗਏ ਇੱਥੇ ਵਾਇਰਸ ਆਇਆ ਸੀ, 5 ਲੱਖ ਸਾਲ ਬਾਅਦ ਹੁਣ ਇਹਨੂੰ ਖਤਮ ਕਰੋ ਵਾਇਰਸ ਨੂੰ, ਜਿਨ੍ਹਾਂ ਦੀ ਧਰਤੀ ਹੈ ਉਹਨਾਂ ਦੀ ਬਣ ਜਾਏ ਫਿਰ ਕੀ ਪਤਾ। ਅਸੀਂ ਉਹਨੂੰ ਵਾਇਰਸ ਕਹਿੰਦੇ ਹਾਂ, ਹੋ ਸਕਦਾ ਅਸੀਂ ਵੀ ਵਾਇਰਸ ਹੋਈਏ, ਅਸੀਂ ਮਰ ਮੁਰ ਜਾਈਏ ਕਿਤੇ, ਕੀ ਪਤਾ ਕਿੱਦਾਂ ਬਣਨੀ ਹੈ। ਪਰ ਜੇ ਸੋਚ ਕੇ ਵੇਖੀਏ ਤੇ ਉਹ ਕਹਿੰਦੇ ਧੰਨਵਾਦ, ਅੱਜ ਸਾਹ ਆਇਆ, ਅੱਜ ਧੂਆਂ ਨਹੀਂ ਜੰਮਿਆ ਦਰਖਤਾਂ ਦੇ ਉੱਤੇ, ਸਾਹ ਆਇਆ, ਹਰ ਇੱਕ ਚੀਜ਼ ਨੂੰ ਸਾਹ ਆਇਆ, ਕੁਦਰਤ ਮਹਿਕਣ ਲੱਗੀ। ਕਹਿੰਦੇ ਧੰਨਵਾਦ ਹੈ ਕਿ 13 ਕੋਰੋਨਾ ਵਾਇਰਸ ਨੂੰ ਅਖੇ ਮਾਂ ਪਿਓ ਇਕੱਠੇ ਬੈਠੇ, ਪਰਿਵਾਰ ਇਕੱਠਾ ਬੈਠਾ, ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ, ਸਾਨੂੰ ਟਾਈਮ ਮਿਲਿਆ। ਮਤਲਬ ਆਪਣੀ ਆਪਣੀ ਸੋਚ ਹੈ। ਜਿਹੜੇ ਬੰਦੇ ਪਿਆਰ ਵਾਲੇ ਹੁੰਦੇ ਹੈ, ਮੈਂ ਕੱਲ ਵੀ ਕਿਹਾ ਸੀ ਵੀ ਜਿਨ੍ਹਾਂ ਦੀ ਤੇ ਬਣਦੀ ਬਹੁਤ ਹੈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਆਨੰਦ ਬਹੁਤ ਹੋਏਗਾ ਇਹਨਾਂ ਦਿਨਾਂ ਦੇ ਵਿੱਚ। ਉਹ ਤੇ ਪਰਿਵਾਰ ਇਕੱਠਾ ਬੈਠ ਕੇ ਰੋਟੀ ਖਾਂਦਾ, ਪਿਤਾ ਜੀ ਮਿਲਦੇ ਨਹੀਂ ਸੀ, ਟੱਬਰ ਨਹੀਂ ਸੀ ਮਿਲਦਾ, ਉਹ ਤੇ ਬੜੇ ਖੁਸ਼ ਨੇ। ਜਿਨ੍ਹਾਂ ਦੀ ਨਹੀਂ ਬਣਦੀ ਉਹ ਬੜੀ ਪ੍ਰੋਬਲਮ ਪੈ ਗਈ, ਇਕੱਠੇ ਰਹਿਣਾ ਪੈ ਗਿਆ। ਅੱਗੇ ਤੇ ਬਹਾਨੇ ਨਾਲ ਨਿਕਲ ਨੁਕਲ ਜਾਂਦੇ ਸੀ ਪਰ ਹੁਣ ਰਹਿਣਾ ਹੀ ਪੈਣਾ। ਪਰ ਧੰਨਵਾਦ ਕਹਿੰਦੇ ਹਰ ਚੀਜ਼ ਨੂੰ, ਸਾਹ ਤੇ ਆਇਆ, ਘੱਟ ਤੋਂ ਘੱਟ ਕਿਸੇ ਬਹਾਨੇ ਆਇਆ, ਸਾਹ ਤੇ ਆਇਆ। ਇੱਕ ਗੱਲ ਹੋਰ ਨੋਟ ਕਰੋ, ਘਰਾਂ 'ਚ ਬੈਠੇ ਹੋ ਜਿੰਨੇ, ਇਹਨੇ ਸਾਨੂੰ ਸਹਿਜ ਵਿੱਚ ਰਹਿਣਾ ਵੀ ਸਿਖਾਉਣਾ, ਟਿੱਕੀ ਦਾ ਕਿਵੇਂ ਹੈ ਸਿਖਾਉਣਾ, ਬੜੀਆਂ ਚੀਜ਼ਾਂ ਜਿਹੜੀਆਂ ਨਾ ਅਸੀਂ ਇਹੋ ਜਿਹੇ ਮੌਕੇ ਤੇ ਸਿੱਖ ਸਕਦੇ। ਕਿੰਨੇ ਬੰਦੇ ਆ ਜਿਹੜੇ ਕਹਿੰਦੇ ਸੀ ਵੇਟ ਘਟਾਉਣਾ, ਵੇਟ ਘਟਾਉਣਾ, ਘਟਦਾ ਨਹੀਂ, ਲੈ ਹੁਣ ਘਟਾ ਲਓ। 20 ਦਿਨਾਂ ਦੇ ਵਿੱਚ 4 ਕਿਲੋ ਤੇ ਘੱਟ ਹੀ ਸਕਦਾ, ਜਿੰਨੇ ਫੁੱਲੇ ਜੇ ਫਿਰਦੇ ਆ ਤੇ ਆਪਣੇ ਆਪ ਨੂੰ ਘਟਾ ਲਓ, 4 ਕਿਲੋ ਵਜਨ ਘਟਾਓ। ਫਿਰ ਹੁਣ ਇੱਕ ਤੇ ਘੱਟ ਖਾਓ, ਰਾਸ਼ਨ ਵੈਸੇ ਵੀ ਮਿਲਦਾ, ਬਹਾਨਾ ਹੈ, ਇੱਕ ਟਾਈਮ ਰੋਟੀ ਕਰ ਲਓ, ਜਦੋਂ ਕੰਮ ਤੇ ਨਹੀਂ ਜਾਣਾ ਤੇ ਭੁੱਖ ਵੀ ਘੱਟ ਹੀ ਲੱਗਣੀ, ਪਚਣਾ ਕੀ ਸਵਾਹ ਹੈ, ਤੇ ਥੋੜਾ ਜਿਹਾ ਖਾ ਕੇ ਥੋੜਾ ਥੋੜਾ ਭਾਵੇਂ 2 ਟਾਈਮ ਥੋੜਾ ਥੋੜਾ ਖਾ ਲਓ, ਪਾਣੀ ਵੱਧ ਪੀ ਵੀ ਚੱਲੋ ਘਰੇ ਹੀ ਹੋ, ਸਭ ਤੋਂ ਵਧੀਆ ਤਰੀਕਾ ਹੈ। ਬੰਦਾ ਜੇ ਕਿਤੇ 7-8 ਬੋਤਲਾਂ ਪਾਣੀ ਦੀਆਂ, 5 ਲੀਟਰ ਪਾਣੀ ਜੇ ਰੋਜ਼ ਪੀ ਵੀ ਜਾਏ, ਹੁਣ ਤੇ ਗਰਮੀ ਆ ਗਈ, 5 ਲੀਟਰ ਪਾਣੀ ਪੀ ਵੀ ਜਾਵੇ, ਇਹਨਾਂ 20 ਦਿਨਾਂ ਦੇ ਵਿੱਚ 4 ਕਿਲੋ ਵੇਟ ਵੈਸੇ ਹੀ ਲੂਜ਼ ਹੋ ਜਾਏਗਾ। ਪਾਣੀ ਪੀਣਾ ਬਾਥਰੂਮ ਜਾਓ, ਪਾਣੀ ਪੀਂਦਾ ਬੰਦਾ ਮੁੜ ਮੁੜ ਜਾਈ ਜਾਵੇ ਤੇ 4-5 ਕਿਲੋ ਵੇਟ ਤੇ ਵੈਸੇ ਹੀ ਉੱਡ ਜਾਣਾ, ਜਿਨ੍ਹਾਂ ਦਾ ਬਹੁਤਾ ਜ਼ਿਆਦਾ ਉਹਨਾਂ ਦਾ 10 ਕਿਲੋ ਵੀ ਉੱਡ ਸਕਦਾ। ਉਧਰੋਂ ਖਾਣਾ ਘਟਾ ਲੈਣ, ਸੌਖੇ ਰਹਿਣਗੇ। ਮਤਲਬ ਕਿੰਨਾ ਵਧੀਆ ਤਰੀਕਾ ਜੇ ਕੋਈ ਬੰਦਾ ਕਰਨਾ ਚਾਹੇ, ਕਿੰਨਾ ਕੁਝ ਹੈ ਜਿਹੜਾ ਇਸ ਮੌਕੇ ਤੇ ਸਿੱਖਿਆ ਜਾ ਸਕਦਾ। ਇੱਕ ਟਾਈਮ ਹੈ, ਇੱਕ ਸਮਾਂ ਹੈ, ਕਿੰਨਾ ਕੁਝ ਇਹਦੇ ਵਿੱਚ ਅਸੀਂ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ, ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਕੰਮ ਆਉਂਦੀਆਂ। ਵੇਲ ਵਿੱਚ ਕੀਤਾ ਜਿਹੜਾ ਕੰਮ ਹੈ, ਪ੍ਰੈਕਟਿਸ ਜਿਹੜੀ ਹੈ, ਉਹ ਕੰਮ ਆਉਣੀ ਹੈ। ਹੁਣ ਇਹਦਾ ਫਾਇਦਾ ਲੈਣਾ ਚਾਹੀਦਾ। ਹੁਣ ਇੱਕ ਬੰਦਾ ਸੀ ਚਿੱਤਰਕਾਰ, ਉਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠਾ ਖਾਣਾ ਖਾ ਰਿਹਾ ਤੇ ਉਹਦੇ ਕੋਲ ਇੱਕ ਲੜਕੀ ਆਈ, ਕਹਿੰਦੀ ਜੀ ਮੇਰੀ ਫੋਟੋ ਬਣਾ ਦਿਓ, ਤਸਵੀਰ ਬਣਾ ਦਿਓ। ਉਹਨੇ ਫਟਾਫਟ ਕਲਮ ਚੱਕੀ, 2 ਮਿੰਟ ਦੇ ਵਿੱਚ ਉਹਦੀ ਤਸਵੀਰ ਬਣਾ ਦਿੱਤੀ। ਕਿਸੇ ਨੇ ਦੱਸਿਆ ਸੀ ਕਿ ਚਿੱਤਰਕਾਰ ਹੈ, ਉਹਨੇ ਫਟਾਫਟ ਤਸਵੀਰ ਬਣਾ ਕੇ ਕਹਿੰਦਾ ਆਹ ਲੈ ਜਾ, ਤੇ ਇਹਦੀ ਕੀਮਤ ਪਤਾ ਕਿੰਨੀ ਹੈ, $1 ਮਿਲੀਅਨ, ਜਿਹੜੀ 2 ਮਿੰਟ ਵਿੱਚ ਬਣਾਈ। ਉਹ ਬੀਬੀ ਕਹਿੰਦੀ ਤੁਸੀਂ ਮੈਨੂੰ ਪਾਗਲ ਸਮਝਦੇ ਆ, 2 ਮਿੰਟ ਵਿੱਚ ਬਣਾਈ ਹੋਈ ਪੇਂਟਿੰਗ ਦੀ ਕੀਮਤ $1 ਮਿਲੀਅਨ ਕਿਵੇਂ ਹੋ ਸਕਦੀ ਹੈ। ਕਹਿੰਦਾ ਤਜਰਬਾ ਕਰ ਲੈ। ਉਹ ਜਦੋਂ ਬਾਹਰ ਗਈ, ਜਿਹੜੇ ਜਾਣਕਾਰ ਸੀ ਚਿੱਤਰਕਾਰ, ਉਹ ਜਿਹੜੇ ਸਮਝਦੇ ਸੀ ਫੋਟੋ ਨੂੰ, ਜਦੋਂ ਉਹਨਾਂ ਨੇ ਤਸਵੀਰ ਵੇਖੀ, ਕਹਿੰਦੇ ਬੀਬੀ ਝੂਠ ਨਹੀਂ ਬੋਲਦਾ, ਚਿੱਤਰਕਾਰ ਜਿਹੜਾ ਹੈ ਉਹਦਾ ਬਣਾਇਆ ਇਹ ਚਿੱਤਰ, ਇਹ ਫੋਟੋ ਪਿਕਚਰ ਜਿਹੜੀ ਤੇਰੀ ਉਹਨੇ ਬਣਾਈ ਹੈ ਇਹਦੀ ਸੱਚੀ ਕੀਮਤ ਇੱਕ ਮਿਲੀਅਨ ਡਾਲਰ ਹੈ, ਸੱਚੀ ਇੰਨੀ ਹੀ ਹੈ। ਉਹ ਵਾਪਸ ਆਈ ਕਹਿੰਦੀ 2 ਮਿੰਟ ਵਿੱਚ ਐਡੀ ਵੱਡੀ ਮਹਿੰਗੀ ਚੀਜ਼ ਕਿਵੇਂ ਬਣਾਤੀ? ਕਹਿੰਦਾ ਕਮਲੀਏ ਤੈਨੂੰ 2 ਮਿੰਟ ਤੇ ਮੇਰੇ ਦਿਸਦੇ ਹੈ ਪਰ ਇਹਦੀ ਪ੍ਰੈਕਟਿਸ ਤੇ ਮੇਰੇ 40 ਸਾਲ ਲੱਗੇ ਹੈ, 40 ਸਾਲ ਦੀ ਮੇਰੀ ਪ੍ਰੈਕਟਿਸ ਹੈ, ਤਾਂ ਜਾ ਕੇ ਆ ਜਿਹੜੇ ਆ ਇਹ 2 ਮਿੰਟ ਦੇ ਵਿੱਚ ਮੈਂ ਬਣਾਈ ਹੈ ਤੇ 40 ਸਾਲ ਮੈਂ ਕੰਸੈਂਟ੍ਰੇਟ ਕੀਤਾ ਹੈ ਇੱਕ ਕੰਮ ਤੇ, ਮੈਂ ਭੁੱਖਾ ਰਿਹਾ, ਮੈਂ ਜਾਗ ਜਾਗ ਕੇ ਇੰਨੀ ਮੈਂ ਮਿਹਨਤ ਕਰ ਕਰਕੇ ਤਾਂ ਜਾ ਕੇ ਮੈਂ ਬਣਾਈ ਹੈ। ਉਹਦਾ ਵੀ ਕੋਈ ਅਰਥ ਬਣ ਸਕਦਾ ਹੈ ਜਿਹੜੀ ਵੇਲ ਹੈ, ਜੇ ਅਰਥ ਕੱਢਣਾ ਆਵੇ ਉਹ ਸਮਾਂ ਹੈ ਜਿਹੜਾ, ਉਹਦੇ ਵਿੱਚ ਕਿੰਨਾ ਕੁਝ ਸਿੱਖਿਆ ਜਾ ਸਕਦਾ, ਕਿੰਨੇ ਤਰ੍ਹਾਂ ਦੀ ਪ੍ਰੈਕਟਿਸ ਕੀਤੀ ਜਾ ਸਕਦੀ ਹੈ ਜਿਹੜੀ ਜ਼ਿੰਦਗੀ ਦੇ ਪਤਾ ਨਹੀਂ ਕਿਹੜੇ ਮੋੜ ਤੇ ਕੰਮ ਆ ਜਾਏ। ਪਰ ਨਿਕੰਮੇ ਬੰਦਿਆਂ ਦਾ ਕੀ ਹੁੰਦਾ, ਪਾਸੇ ਮਾਰੀ ਜਾਂਦੇ ਨੇ ਇਧਰੋਂ ਇਧਰ ਨੂੰ, ਕਦੇ ਸਰਹੰਦ ਵਾਲੇ ਪਾਸੇ, ਕਦੇ ਪੁਆਧ ਵਾਲੇ ਪਾਸੇ, ਕਿਉਂਕਿ ਪਲੈਨਿੰਗ ਨਹੀਂ ਨਾ ਹੁੰਦੀ। ਬਹੁਤ ਵਾਰ ਆਪਾਂ ਗੱਲ ਦੀਵਾਨ ਚ ਕੀਤੀ, ਘਰਾਂ ਚ ਬੈਠੇ ਹੋ ਸਾਰੇ ਸੁਣੋ, ਜ਼ਿੰਦਗੀ ਨੂੰ ਜੇ ਜਿਉਣਾ ਤੇ ਟਾਈਮ ਟੇਬਲ ਬਣਾਓ, ਚਾਹੇ ਵਿਹਲੇ ਹੋ ਚਾਹੇ ਦੀਵਾਨ, ਤੁਹਾਡੇ ਦੀਵਾਨ ਚੱਲਦੇ ਨੇ ਕਹਿੰਦਾ ਮਤਲਬ ਤੁਹਾਡੀ ਜੌਬ ਚੱਲਦੀ ਹੈ, ਫਿਰ ਦੁਬਾਰਾ ਦੁਹਰਾ ਰਿਹਾ, ਟਾਈਮ ਟੇਬਲ ਬਣਾਓ ਜ਼ਰੂਰ ਆਪਣਾ, ਚਾਹੇ ਵਿਹਲੇ ਹੋ ਚਾਹੇ ਜੌਬ ਤੇ ਹੋ, ਫਿਰ ਟਾਈਮ ਲੰਘੇ ਦਾ ਪਤਾ ਨਹੀਂ ਲੱਗਦਾ। ਮਤਲਬ ਕਿੱਦਾਂ ਲਿਖ ਲੈਣਾ ਵੀ ਮੈਂ 5 ਵਜੇ ਉੱਠਿਆ, 5 ਤੋਂ 6 ਮੈਂ ਆਹ ਕੰਮ ਕਰਨਾ, 6 ਤੋਂ 8 ਮੈਂ ਆਹ ਕੰਮ ਕਰਨਾ, 8 ਤੋਂ 9 ਮੈਂ ਆਹ ਕੰਮ ਕਰਨਾ, 9 ਤੋਂ 10 ਮੈਂ ਆ, 10 ਤੋਂ 12, ਮਤਲਬ ਸ਼ਾਮ ਦੇ 10 ਵਜੇ ਤੱਕ ਪਲੈਨ ਹੋਣਾ ਚਾਹੀਦਾ। ਫਿਰ ਤੁਸੀਂ ਜਿੰਨੇ ਘਰਾਂ ਚ ਬੈਠੇ ਜਿਹੜੇ ਟਾਈਮ ਪਾਸ ਨਹੀਂ ਹੁੰਦਾ, ਤੁਸੀਂ ਕਹਿਣਾ ਟਾਈਮ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਿਆ, ਕਿਉਂਕਿ ਜਦੋਂ ਤੁਸੀਂ ਪਲੈਨਿੰਗ ਕਰਦੇ ਆ ਨਾ ਟਾਈਮ ਨੂੰ, ਉਹ ਤੁਹਾਡੀ ਮੁੱਠੀ ਚ ਆ ਜਾਂਦਾ, ਤੁਹਾਡੇ ਕੰਟਰੋਲ ਚ ਆ ਜਾਂਦਾ, ਕਿਉਂਕਿ ਤੁਸੀਂ ਟਾਈਮ ਦੀ ਜਦੋਂ ਪਲੈਨਿੰਗ ਕਰ ਲਈ ਤੇ ਟਾਈਮ ਤੁਹਾਡੀ ਮੁੱਠੀ ਚ ਆ ਗਿਆ, ਮੈਂ ਆਹ ਕੰਮ ਕਰਨਾ, ਆਹ ਕੰਮ ਕਰਨਾ, ਆਹ ਕੰਮ ਕਰਨਾ, ਆਹ ਕੰਮ ਕਰਨਾ, ਲੰਘ ਜਾਂਦਾ। ਮੈਂ ਕਰਦਾ, ਮੈਂ ਵੇਖਦਾ ਹੁੰਦਾ ਵੀ ਮੈਂ 9 ਵਜੇ ਉੱਠਿਆ, 9 ਵਜੇ ਚਾਹ ਪੀਣੀ ਹੈ, 9 ਵਜੇ ਆਹ ਕੰਮ ਕਰਨਾ, 9 ਵਜੇ ਆਹ ਕੰਮ ਕਰਨਾ, ਤੁਰਨਾ 9 ਟਾਈਮ ਹੈ, 9 ਟਾਈਮ ਤੇ ਘੁੰਮ ਕੇ ਆਉਣਾ, 9 ਟਾਈਮ ਤੇ ਗੇੜਾ ਦੇ ਕੇ ਆਉਣਾ, 9 ਟਾਈਮ ਤੇ ਕੁਛ ਪੜ੍ਹ ਲਓ, 9 ਕੁ ਟਾਈਮ ਦੇ ਉੱਤੇ ਵਾਜਾ ਵਜਾ ਲਓ। ਐ ਲੱਗਦਾ ਵੀ ਦਿਨ ਲੰਘਦਾ ਪਤਾ ਨਹੀਂ ਕਿੱਧਰ ਨੂੰ, ਫਟਾਫਟ ਲੰਘ ਜਾਂਦਾ। ਘਰਾਂ ਚ ਰਹਿਣ ਵਾਲੇ ਬੰਦੇ ਜਿਹੜੇ ਹੈ ਉਹ ਟਾਈਮ ਟੇਬਲ ਬਣਾਉਣ। ਹੁਣ ਪ੍ਰੋਬਲਮ ਪਤਾ ਕੀ ਹੈ, ਮੰਨ ਲਓ ਬੰਦਾ ਉੱਠਿਆ ਸਵੇਰੇ, ਏਦਾਂ ਉੱਠਿਆ ਤੇ ਚਲੋ ਮਾੜਾ ਮੋਟਾ ਬਾਥਰੂਮ ਬਰੱਸ਼ ਬਰੁਸ਼ ਕੀਤਾ ਤੇ ਬੈੱਡ ਦੇ ਉੱਤੇ ਲਾ ਕੇ ਪਿੱਛੇ ਸਰਾਣਾ ਇੱਥੇ ਰੱਖ ਕੇ ਟੀਵੀ ਦੇ ਅੱਗੇ ਬਹਿ ਗਿਆ, ਨਾਲੇ ਵਾਸੀਆਂ ਮਾਰੀ ਜਾਂਦਾ, ਕੋਰੋਨਾ ਵਾਇਰਸ ਚੱਲ ਰਿਹਾ, ਨਿਊਜ਼ ਕੀ ਚੱਲ ਰਹੀ ਹੈ, ਏਦਾਂ ਲਾ ਲਈ, ਨਿਊਜ਼ ਚੱਲਦੀ ਰਹੀ, ਵਿੱਚ ਹੀ ਚਾਹ ਪੀ ਲਈ, ਉੱਥੇ ਫਿਰ ਬੈਠਾ ਰਿਹਾ, ਬੈਠਿਆਂ ਬੈਠਿਆਂ ਫਿਰ ਘਰ ਵਾਲੀ ਨੇ ਰੋਟੀ ਰਾਟੀ ਲਿਆ ਕੇ ਅੱਗੇ ਰੱਖ ਤੀ, 10 ਵਜੇ ਬੈਠੇ ਬੈਠੇ ਨੇ ਰੋਟੀ ਖਾ ਲਈ, 10 ਵਜੇ ਲਿਆ ਦੇ ਭਾਵੇਂ 9:30 ਲਿਆਉਂਦੇ ਕੋਈ ਫਰਕ ਨਹੀਂ ਪੈਂਦਾ, ਉਹ ਰੋਟੀ ਖਾਧੀ, ਉੱਥੇ ਹੀ ਫੇਰ ਬੈਠਾ ਰਿਹਾ, ਉੱਥੇ ਤਾਸ਼ ਕੱਢ ਲਈ, ਤਾਸ਼ ਲੱਗ ਗਏ ਖੇਡਣ, ਮਤਲਬ ਇਹ ਨਹੀਂ ਪਤਾ ਬੈਠਾ ਬੈਠਾ 2 ਉੱਥੇ ਹੀ ਵੱਜਣ, ਜਿਹੜੇ ਬਿਸਤਰੇ ਤੋਂ ਉੱਠਿਆ ਉੱਥੇ ਹੀ 2 ਵਜੇ ਤੱਕ ਬੈਠਾ ਰਹੇ, ਜਿਹੜੇ ਸੋਫੇ ਤੇ ਬੈਠਾ ਉੱਥੇ ਹੀ ਬੈਠਾ ਰਹੇ, ਉੱਥੇ ਹੀ ਲਮਕੀ ਜਾਂਦੇ ਨੇ ਉਹਨੇ ਇੱਕ ਜਗ੍ਹਾ। ਮਤਲਬ ਤੁਹਾਡੇ ਕੋਲ ਟਾਈਮ ਟੇਬਲ ਹੋਣਾ ਚਾਹੀਦਾ, 9 ਵਜੇ ਮੈਂ ਆਹ ਕਰਨਾ, 9 ਵਜੇ ਆਹ ਕਰਨਾ। ਮੇਰਾ ਇਹ ਤਜਰਬਾ ਸਭ ਨੂੰ ਕਹਾਂਗਾ, ਜ਼ਿੰਦਗੀ ਦੇ ਵਿੱਚ ਇਹ ਕਰਕੇ ਵੇਖੋ, ਸਵਾਦ ਆ ਜਾਏਗਾ ਜ਼ਿੰਦਗੀ ਜਿਉਣ ਦਾ। 9 ਤੋਂ 9 ਧਾਰਾਂ ਕੱਢਣੀਆਂ, 9 ਤੋਂ 9 ਪੱਠੇ ਪਾਉਣੇ, 9 ਤੋਂ 9 ਮੱਝਾਂ ਦਾ ਸਾਰਾ ਕਰਨਾ, 9 ਤੋਂ 9 ਘਰ ਦਾ ਕਰਨਾ, 9 ਤੋਂ 9 ਟਾਈਮ ਟੇਬਲ, ਉਹਦੇ 'ਚ ਸੌਣ ਦਾ ਵੀ ਬਣਾ ਲਓ, ਖੇਡਣ ਦਾ ਵੀ ਬਣਾ ਲਓ, ਅੱਜ ਕੱਲ੍ਹ ਜੇ ਵਿਹਲੇ ਹੋ ਭਾਵੇਂ ਜੋ ਮਰਜ਼ੀ ਖੇਡੀ ਜਾਓ, ਪਰ ਟਾਈਮ ਟੇਬਲ ਬਣਾ ਕੇ। ਇਹ ਨਹੀਂ ਵੀ ਇੱਕ ਪਾਸੇ ਲੱਗੇ ਤੇ ਲੱਗੇ ਹੀ ਰਹੇ, ਟੀਵੀ ਲਾ ਲਓ, ਫਿਲਮਾਂ ਤੇ 24 ਘੰਟੇ ਚੱਲੀ ਜਾਂਦੀਆਂ। ਹੁਣ ਬੰਦਾ ਇੱਕ ਤੋਂ ਹਟਿਆ, ਹੁਣ ਕਹਿੰਦਾ ਵਿਹਲੇ ਆ ਨਾ, ਹੁਣ ਮਤਲਬ 12 ਵੱਜ ਗਏ, 2 ਵੱਜ ਗਏ, 3 ਵਜੇ ਤੱਕ ਦੇਖੀ ਜਾਂਦਾ। ਇਹੋ ਜਿਹੇ ਬੰਦੇ ਬਹੁਤ ਬੋਰਿੰਗ ਹੁੰਦੇ, ਵਿਹਲਿਆਂ ਕਰਕੇ 3-3 ਵਜੇ ਤੱਕ ਮੂਵੀਆਂ ਵੇਖੀ ਜਾਂਦੇ ਕਰਦੇ ਨੇ ਇਹਦਾ ਬੰਦੇ। ਤਾਂ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣਾ ਚਾਹੀਦਾ ਵੀ ਜ਼ਿੰਦਗੀ ਦਾ ਟਾਈਮ ਟੇਬਲ ਬਣਾਈਏ। ਇੱਕ ਮਿੰਟ ਵੀ ਮੈਂ ਗੱਲ ਕਰਦਾ ਸੀ ਨਾ ਵੀ ਸੂਰਜ ਹੈ ਜਿਹੜਾ ਇੱਕ ਸੈਕਿੰਡ ਵੀ ਲੇਟ ਨਹੀਂ ਹੋ ਰਿਹਾ, ਪ੍ਰੈਜੈਂਟ ਮੂਵਮੈਂਟ ਵਿੱਚ ਆਉਣ ਦਾ ਮਤਲਬ ਇਹ ਹੈ ਮੈਂ ਤੇਰੇ ਤੋਂ ਸਿੱਖਾਂ, ਮੇਰੀ ਸਾਰੀ ਫੈਮਿਲੀ ਤੇ ਕੰਮ ਕਰਦੀ ਹੈ, ਮੈਂ ਉਸ ਫੈਮਿਲੀ ਦਾ ਮੈਂਬਰ ਹਾਂ, ਕੁਦਰਤ ਦਾ ਨਿੱਕਾ ਜਿਹਾ ਕਾਣੀ ਤੇ ਹਾਂ ਮੈਂ, ਜਦੋਂ ਸਾਰਾ ਟੱਬਰ ਲੱਗਿਆ ਪਿਆ ਤੇ ਮੈਂ ਕਿਉਂ ਵਿਹਲਾ, ਮੈਂ ਆਪਣੀ ਜੌਬ ਆਪਣੀ ਡਿਊਟੀ ਕਰਾਂ, ਬਿਜ਼ੀ ਰੱਖਾਂ ਆਪਣੇ ਆਪ ਨੂੰ, ਤੇ ਜਦੋਂ ਬਿਜ਼ੀ ਰੱਖੋਗੇ ਸਟਰਗਲ ਕਰੋਗੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਫੇਰ ਆਉਂਦਾ, ਜਿੰਨੇ ਪੰਛੀ ਨੇ ਇਹਨਾਂ ਦੇ ਆਲਣਿਆਂ ਦੇ ਵਿੱਚ ਦਾਣੇ ਪਾ ਦਿਓ ਸਾਰਿਆਂ ਦੇ, ਤੁਸੀਂ ਇਹ ਹਿਸਾਬ ਲਾ ਲਿਓ ਵੀ ਪੰਛੀਆਂ ਦਾ ਬੇੜਾ ਹੀ ਬਹਿ ਜਾਏਗਾ, ਆਪੇ ਆ ਗਿਆ ਨਾ ਦਾਣਾ, ਜਾਣਾ ਹੀ ਨਹੀਂ ਪਿਆ ਕਿਤੇ, ਸਟਰਗਲ ਹੀ ਨਹੀਂ ਕਰਨਾ ਪਿਆ, ਪੰਛੀ ਦਾਣੇ ਚੁਗਣ ਜਾਂਦੇ ਹੈ ਸਟਰਗਲ ਕਰਦੇ ਹੈ, 6,000 ਮੀਲ ਪ੍ਰਵਾਸ ਕਰ ਜਾਂਦੇ ਨੇ ਪੰਛੀ ਵੀ, 6,000 ਮੀਲ 10,000 ਕਿਲੋਮੀਟਰ ਉਡਾਰੀ ਮਾਰ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਚਲੇ ਜਾਂਦੇ ਨੇ 4-4 ਮਹੀਨਿਆਂ ਲਈ, 10,000 ਕਿਲੋਮੀਟਰ ਉਡਾਰੀਆਂ ਮਾਰ ਜਾਂਦੇ ਨੇ, ਇੰਨੀ ਮਿਹਨਤ ਕਰਦੇ ਨੇ, ਭੁੱਖੇ ਵੀ ਰਹਿੰਦੇ ਹੈ, ਹਨੇਰੀਆਂ ਆ ਗਈਆਂ ਉਹ ਗਿਆ ਆਲਣਾ ਵਿੱਚ ਹੀ ਆਂਡੇ ਵਿੱਚ ਹੀ ਬੱਚੇ ਰੁਲ ਜਾਂਦੇ ਨੇ, ਦੁੱਖ ਕਿਹਦੀ ਜ਼ਿੰਦਗੀ 'ਚ ਨਹੀਂ ਹੁੰਦਾ, ਪਰ ਅਗਲੇ ਆਪਣੀਆਂ ਆਪਣੀਆਂ ਡਿਊਟੀਆਂ ਕਰ ਰਹੇ ਨੇ, ਮਨਾ ਭੈ ਵਿੱਚ ਪਵਨ ਵਹਿ ਸਤਵਾਓ, ਪਾਣੀ ਹਵਾ ਸਭ ਨਿਜਮਾਂ ਦੇ ਅੰਡਰ ਨੇ, ਤੂੰ ਨਿਜਮਾਂ ਤੋਂ ਬਾਹਰ ਹੀ ਤੁਰਿਆ ਫਿਰਦਾ, ਆਪਣੇ ਆਪ ਨੂੰ ਇਹ ਸਮਝਾਈਏ, ਕੁਦਰਤ ਦੇ ਨਿਜਮਾਂ 'ਚ ਰਹਿਣਾ ਰੱਬ ਦੇ ਅੰਡਰ ਰਹਿਣਾ ਹੈ, ਪਰਮਾਤਮਾ ਦੇ ਅਧੀਨ ਰਹਿਣਾ ਹੈ, ਉਹਦੇ ਨਿਜਮਾਂ 'ਚ ਬੰਦ ਰਹਿਣ ਨੂੰ ਅਸਲ ਵਿੱਚ ਬੰਦਗੀ ਕਹਿੰਦੇ ਹੈ, ਉਹਦੇ ਨਿਜਮਾਂ 'ਚ ਜਿਹੜਾ ਬੰਦ ਹੈ ਬੰਦਗੀ ਅਸਲ 'ਚ ਹੈ, ਕਿਵੇਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ,
ਭੈ ਵਿੱਚ ਪਵਣ ਵਹਿ ਸਦਵਾ, ਭੈ ਵਿੱਚ ਚੱਲੈ ਲੱਖ ਦਰਿਆ, ਭੈ ਵਿੱਚ ਅਗਨ ਕੱਢੈ ਵੇਗਾ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾਇਨ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂ, ਸਗਲਿਆਂ ਭਉ ਲਿਖਿਆ ਸਿਰ ਦੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ,
ਉਹ ਇੱਕ ਹੈ ਜਿਹੜਾ ਨਿਰਅਕਾਰ ਹੈ ਕੁਦਰਤੀ ਨਿਜਮ ਭਉ ਤੋਂ ਰਹਿਤ ਬਾਹਰ ਹੈ, ਬਾਕੀ ਸਾਰੇ ਅੰਦਰ ਹੀ ਆਉਂਦੇ ਹੈ, ਬਸ ਉਹਦੇ ਅੰਦਰ ਰਹਿਣਾ ਸਿੱਖ ਲਈਏ, ਨੋਟ ਕਰਿਓ ਜਿਹੜਾ ਉਹਦਾ ਹੈ ਉਹ ਫਿਰ ਸਾਡਾ ਵੀ ਬਣਦਾ, ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ, ਤੂੰ ਮੇਰਾ ਹੋ ਕੇ ਤੇ ਵੇਖ, ਜਿਵੇਂ ਆਪਾਂ ਪੜ੍ਹਦੇ ਹਾਂ ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਆ ਕੁਦਰਤੀ ਨਿਯਮ ਦਾ ਜਿਹੜਾ ਬਣ ਗਿਆ ਇਹ ਫਿਰ ਉਹਦੀ ਰੱਖਿਆ ਕਰਦਾ, ਜਿਹੜਾ ਇਹਨੂੰ ਤੋੜਦਾ ਹੈ ਕੁਦਰਤ ਦੇ ਵਿਧਾਨ ਨੂੰ ਤੋੜਦਾ ਹੈ ਇਹਨੇ ਕੀ ਰੱਖਿਆ ਕਰਨੀ ਫਿਰ, ਜਦੋਂ ਅਸੀਂ ਨਹੀਂ ਮੰਨਣੀ, ਕੁਝ ਗਲਤੀਆਂ ਕੱਲਿਆਂ ਦੀਆਂ ਹੁੰਦੀਆਂ, ਕੁਝ ਸਮੂਹਿਕ ਗਲਤੀਆਂ ਹੁੰਦੀਆਂ, ਸਾਂਝੀਆਂ ਗਲਤੀਆਂ, ਜਿਹੜਾ ਵਾਇਰਸ ਹੈ ਸਾਂਝੀ ਗਲਤੀ ਹੈ, ਸਾਂਝੀ ਗਲਤੀ ਕਿਵੇਂ ਹੁੰਦੀ, ਕਿਉਂਕਿ ਬੀਜਿਆ ਹੀ ਵੱਢਦੇ ਹਾਂ ਆਪਾਂ ਸਾਰੇ, ਜੇ ਹੁਣ ਮੰਨ ਲਓ ਇੱਕ ਬੰਦਾ ਕਵੇ ਮੈਂ ਤਾਂ 10 ਦਰਖਤ ਲਾਏ ਨੇ ਬਰਸਾਤ ਕਿਉਂ ਨਹੀਂ ਪੈ ਰਹੀ, ਸਾਂਝੀ ਗਲਤੀ ਪਤਾ ਕੀ ਹੈ, ਸਾਰਿਆਂ ਨੇ ਨਹੀਂ ਨਾ ਲਾਏ ਹੁਣ 10 ਦਰਖਤਾਂ ਕਰਕੇ ਥੋੜਾ ਮੀਂਹ ਪੈਣ ਲੱਗਿਆ, ਸਾਂਝੀ ਗਲਤੀ ਕੀ ਹੈ ਕਿ ਲੋਕਾਂ ਨੇ ਸਭ ਨੇ ਪੱਟ ਦਿੱਤੇ ਹੈ ਅਸੀਂ ਚੁੱਪ ਰਹੇ, ਉਹ ਸਾਂਝੀ ਗਲਤੀ ਕਰਕੇ ਅਸੀਂ ਭਾਵੇਂ 20 ਦਰਖਤ 50-200 ਦਰਖਤ ਵੀ ਲਾ ਦਈਏ ਸਾਨੂੰ ਵੀ ਸੋਕੇ ਦਾ ਸ਼ਿਕਾਰ ਹੋਣਾ ਹੀ ਪੈਂਦਾ, ਸਾਂਝੀਆਂ ਗਲਤੀਆਂ ਹੁੰਦੀਆਂ ਕਈ, ਪਰ ਜਿਹੜਾ ਉਹਦੇ ਨਿਜਮਾਂ ਦੇ ਵਿੱਚ ਰਹੇਗਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ ਜਿਹੜੇ ਤੇਰੇ ਅੰਡਰ ਚੱਲਦੇ ਨੇ ਤੂੰ ਉਹਨਾਂ ਦੀ ਹੈਲਪ ਕਰਦਾ ਮਦਦ ਕਰਦਾ ਤੇਰੇ ਸੇਵਕ ਕੋ ਭਉ ਕਿਛ ਨਾਹੀ ਜੰਮ ਨਹੀਂ ਆਵੇ ਨੇੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤੇ ਕਾਬੂ ਕਰਕੇ ਰੱਖਦਾ ਅਗਲਾ ਵਧਣ ਨਹੀਂ ਦਿੰਦਾ ਪਤਾ ਇਹ ਐਨਰਜੀ ਨੂੰ ਵਰਤਣਾ ਕਿਵੇਂ ਹੈ ਕਾਮ ਨੂੰ ਕ੍ਰੋਧ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਕਾਮ ਦੀ ਲੋੜ ਕਿੰਨੀ ਹੈ ਕਿੰਨਾ ਵਰਤਣਾ ਹੈ ਲੋਭ ਕਿੰਨਾ ਕਿੰਨੀ ਕੁ ਚੀਜ਼ ਚਾਹੀਦੀ ਹੈ ਮੋਹ ਹੰਕਾਰ ਹਰ ਚੀਜ਼ ਨੂੰ ਵਰਤਣਾ ਆਉਂਦਾ ਹੈ ਤੇ ਜਿਹੜਾ ਤੇਰੇ ਅੰਦਰ ਚੱਲਦਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਇਹ ਪੰਕਤੀ ਆਪਾਂ ਇਹਦੇ ਅਰਥ ਕਰ ਦਿੰਦੇ ਹਾਂ ਸਿੱਧੇ ਸਿੱਧੇ ਫਿਰ ਸ਼ਬਦ ਗਾਵਾਂਗੇ
ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ
ਬਿਲਕੁਲ ਦੁੱਖ ਨਹੀਂ ਪਾਏਗਾ ਪਰ ਜਿਹੜਾ ਉਹਨੂੰ ਆਪਣਾ ਸਵਾਮੀ ਮੰਨੇ ਉਹਦੇ ਅੰਡਰ ਚੱਲੇ ਕੁਦਰਤ ਦੇ ਨਿਯਮਾਂ ਦੇ ਅੰਡਰ ਚੱਲੇ ਕੁਦਰਤ ਦੇ ਨਿਯਮ ਤੋੜੇਗਾ ਹੁਣ ਮੈਂ ਵੇਖੋ ਮੈਂ ਮੰਨ ਲਓ ਬਈ ਮਿੱਠਾ ਵੱਧ ਖਾਵਾਂਗਾ ਤੇ ਉਹ ਫਿਰ ਮੇਰੇ ਸਿਰ ਤੇ ਕਿਵੇਂ ਆਏ ਸਿਰ ਤੇ ਤੇ ਹੈਗਾ ਪਰ ਉਹਨੇ ਫਿਰ ਮੈਨੂੰ ਕੀ ਸ਼ੂਗਰ ਹੀ ਦੇਣੀ ਚਾਹੇ ਮੈਂ ਚੋਲਾ ਹੀ ਪਾਇਆ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਹੈ ਵੀ ਉਹ ਬਲਦੇਵ ਸਿੰਘ ਭਾਵੇਂ ਅੰਮ੍ਰਿਤਧਾਰੀ ਹੈ ਸਿੰਘ ਹੈ ਪਰ ਕੋਰੋਨਾ ਵਾਇਰਸ ਹੋਇਆ ਉਹਦੇ ਤੋਂ ਅੱਗੇ ਕਈ ਬੰਦਿਆਂ ਨੂੰ ਹੋਇਆ ਕੁਦਰਤ ਦਾ ਨਿਯਮ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਮਤਲਬ ਅੰਡਰ ਚੱਲੇਗਾ ਫਿਰ ਤੇ ਸਿਰ ਤੇ ਰਹਿੰਦਾ ਸਿਰ ਦੇ ਉੱਤੇ ਫਿਰ ਉਹਨੇ ਹੈਲਪ ਕਰਨੀ ਹੈ ਸਿਰ ਤੇ ਫੇਰ ਹੀ ਹੈ ਸਦਾ ਹੀ ਸਿਰ ਤੇ ਰਹਿੰਦਾ ਪਰ ਜੇ ਅਸੀਂ ਗਲਤ ਕੰਮ ਕਰਾਂਗੇ ਜਿਵੇਂ ਹੁਣ ਇੰਡੀਆ ਦਾ ਕਾਨੂੰਨ ਹੈ ਸਾਡੇ ਉੱਤੇ ਹੀ ਹੈ ਹਰ ਵੇਲੇ ਗਲਤ ਕਰੋਗੇ ਤਾਂ ਵੀ ਸਜ਼ਾ ਦੇਵੇਗਾ ਠੀਕ ਕਰੋਗੇ ਤੇ ਤਾਂ ਵੀ ਅੱਗੇ ਲਿਜਾ ਸਕਦਾ ਕੈਨੇਡਾ ਦਾ ਕਾਨੂੰਨ ਵੀ ਇੱਦਾਂ ਹੀ ਹੈ ਸਿਰ ਦੇ ਉੱਤੇ ਸਭ ਦੇ ਹੀ ਹੈ ਪਰ ਉਹਦੇ ਅੰਡਰ ਜਿਹੜਾ ਚੱਲਦਾ ਸਹੀ ਚੱਲਦਾ ਉਹ ਦੁੱਖ ਨਹੀਂ ਪਾਉਂਦਾ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਉਹ ਹੰਕਾਰ ਦੇ ਵਿੱਚ ਕਦੇ ਨਹੀਂ ਬੋਲਦਾ ਉਹਨੂੰ ਪਤਾ ਉਹਦੇ ਉਹਦਾ ਇੱਕ ਛੋਟਾ ਜਿਹਾ ਮੈਂ ਕਿਨਕਾ ਆ ਉਹਦਾ ਪਾਰਟ ਆ ਛੋਟਾ ਜਿਹਾ ਤੇ ਜਿਹੜੀ ਅੰਦਰੋਂ ਮਰੇ ਹੋਏ ਬੰਦੇ ਜਿਹਨੂੰ ਆਤਮਕ ਮੌਤ ਵੀ ਸ਼ਬਦ ਅਸੀਂ ਵਰਤ ਲੈਂਦੇ ਹਾਂ ਉਹ ਚੀਜ਼ ਵੀ ਉਹਨਾਂ ਦੇ ਅੰਦਰ ਨਹੀਂ ਆਉਂਦੀ ਹਰ ਵੇਲੇ ਊਰਜਾ ਵਿੱਚ ਰਹਿੰਦੇ ਹੈ ਐਨਰਜੀ ਰਹਿੰਦੀ ਹੈ ਪੋਜੀਟਿਵ ਰਹਿੰਦੇ ਹੈ ਜਿਉਣ ਦੀ ਚਾਹਤ ਹੈ ਉਹਨਾਂ ਦੇ ਮਨ 'ਚ ਜ਼ਿੰਦਗੀ ਜਿਉਣ ਦੀ ਚਾਹਤ ਹੁੰਦੀ ਹੈ ਸਵਾਦ ਲੈਂਦੇ ਹੈ ਮਰੇ ਨਹੀਂ ਹੈ ਅੰਦਰੋਂ ਜ਼ਮੀਰਾਂ ਮਰੀਆਂ ਨਹੀਂ ਚੜ੍ਹਦੀ ਕਲਾ 'ਚ ਰਹਿੰਦੇ ਹੈ ਫਿਰ ਮੇਰੇ ਰਾਮ ਰਾਏ
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀਂ ਜੰਮ ਨਹੀਂ ਆਵੇ ਨੇਰੇ
ਬਸ ਤੇਰੇ ਅੰਦਰ ਚੱਲਦੇ ਨੇ ਜਿਹੜੇ ਜੰਮ ਕਹੀਏ ਵਕਾਰ ਹੋਰ ਸਿੰਘਾਂ ਵਾਲੇ ਜੰਮ ਜੁੰਮ ਨਹੀਂ ਹੁੰਦੇ ਵੀ ਸਿੰਘਾਂ ਵਾਲੇ ਜੰਮ ਨੇ ਉੱਤੇ ਲੈ ਕੇ ਜਾਣਗੇ ਕਿਤੇ ਇੱਥੇ ਹੀ ਬਸ ਉਹਦੇ ਅੰਦਰ ਚੱਲਣ ਵਾਲਾ ਕਾਬੂ 'ਚ ਰੱਖਦਾ ਅੱਗੇ ਸੁਣ
ਜੋ ਤੇਰੇ ਰੰਗੜਾ ਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾ ਸਾ
ਜਿਨ੍ਹਾਂ ਦੇ ਅੰਦਰ ਜਨਮ ਮਰਨ ਚੱਲਦਾ ਰਹਿੰਦਾ ਕਦੇ ਕੁੱਤੇ ਬਣ ਗਏ ਕਦੇ ਗਧੇ ਬਣ ਗਏ ਇਨਸਾਨੀਅਤ ਮਰ ਜਾਂਦੀ ਹੈ ਕੁੱਤਾ ਬਣ ਜਾਂਦਾ ਇਨਸਾਨੀਅਤ ਮਰ ਗਈ ਗਧਾ ਬਣ ਗਿਆ ਇਨਸਾਨੀਅਤ ਜਮ ਮਰ ਗਈ ਮਤਲਬ ਜਨਮ ਮਰਨ ਦਾ ਜਿਹੜਾ ਦੁੱਖ ਅੰਦਰ ਬੰਦੇ ਦੇ ਚੱਲਦਾ ਰਹਿੰਦਾ ਕਰਮ ਕਰਦਾ ਮਾੜੇ ਕੁੱਤਾ ਗਧਾ ਬਣਦਾ ਦਿਨ 'ਚ ਕਈ ਕਈ ਜੂਨਾ ਬਦਲਦਾ ਜਨਮ ਮਰਨ ਖਤਮ ਹੋ ਜਾਂਦਾ ਇਨਸਾਨੀਅਤ ਆ ਜਾਂਦੀ ਹੈ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਤੇ ਇਹ ਜਿਹੜਾ ਦਲਾਸਾ ਹੈ ਹੌਸਲਾ ਹੈ ਇਹ ਹਾਵੀ ਰਹਿੰਦਾ ਅਸੀਂ ਕੰਟਰੋਲ ਵਿੱਚ ਰੱਖਦੇ ਹਾਂ ਫਿਰ ਇਹਨਾਂ ਲਾਸਟ ਪੰਕਤੀ
ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਬਸ ਗਿਆਨ ਧਿਆਨ ਹੈ ਨਹੀਂ ਸੀ ਪੱਲੇ, ਸਮਝ ਕੁਛ ਨਹੀਂ ਸੀ, ਪਰ ਸਭ ਤੋਂ ਵੱਡਾ ਕੀ ਹੈ? ਸਤਿਗੁਰ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੋਂ ਵੱਡਾ ਸਤ ਸੱਚਾ ਗਿਆਨ ਨਾਨਕ ਜਿਨ ਕੱਲ ਰਾਖੀ ਮੇਰੀ, ਜਿਨੇ ਮੇਰੀ ਇੱਜ਼ਤ ਰੱਖ ਲਈ, ਸੱਚਾ ਗਿਆਨ ਮੇਰੀ ਜ਼ਿੰਦਗੀ ਚ ਆਉਣ ਕਰਕੇ ਸਾਡੀ ਪੱਤ ਰਹਿ ਗਈ। ਬਸ ਸਾਹਮਣੇ ਵਾਲੇ ਨੂੰ ਜਾਣ ਲਿਆ, ਇਹਨੂੰ ਸਮਝ ਲਿਆ, ਤਾਂ ਕਰਕੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਇਹਦੇ ਅੰਡਰ ਚੱਲਣਾ ਇਹ ਸਭ ਤੋਂ ਜ਼ਰੂਰੀ ਹੈ। ਤੇ ਸ਼ਬਦ ਵੀ ਆਪਾਂ ਗਾਈਏ, ਰੱਬ ਕਿਤੇ ਦੂਰ ਨਹੀਂ ਬੈਠਾ, ਗੋਬਿੰਦ ਲੱਭਣ ਦੀ ਲੋੜ ਨਹੀਂ, ਨਿਗਾਹ ਮਾਰ ਕੇ ਵੇਖੋ, ਗੋਬਿੰਦ ਬਿਨ ਗੋਬਿੰਦ ਨਾ ਦਿਸੈ ਕੋਈ, ਬਿਨ ਗੋਬਿੰਦ ਨਾ ਦਿਸੈ ਕੋਈ, ਸਾਰੇ ਪਾਸੇ ਗੋਬਿੰਦ ਗੋਬਿੰਦ ਹੀ ਤੇ ਹੈ, ਸਾਰੇ ਪਾਸੇ ਗੋਬਿੰਦ ਹੀ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇੱਕ ਗੋਬਿੰਦ ਨਹੀਂ ਕਿਤੇ ਦੂਰ ਬੈਠਾ। ਪੜੋ ਇੱਕ ਗੋਬਿੰਦ ਨਹੀਂ ਸਭ ਪਾਸੇ,
ਬਿਨ ਗੋਬਿੰਦ ਨਾ ਦਿਸੈ ਕੋਈ, ਬਿਨ ਗੋਬਿੰਦ ਨਾ ਦਿਸੈ ਕੋਈ, ਬਿਨ ਗੋਬਿੰਦ ਕਰਨ ਕਰਤਾ ਸੋਈ,
ਆਹੀ ਕਰ ਰਿਹਾ, ਇਹ ਨਹੀਂ ਭੁੱਲਣਾ ਵੀ ਗੋਬਿੰਦ ਕਿਤੇ ਬਾਹਰ ਹੈ, ਉਹੀ ਹੈ ਸਾਰੇ ਪਾਸੇ, ਨਿਰਗੁਣ ਸਰਗੁਣ ਇੱਕੋ ਹੀ ਹੈ, ਦਿਸਦਾ ਅਣਦਿਸਦਾ ਇੱਕੋ ਹੀ ਹੈ, ਖਾਲਕ ਖਾਲਕ ਖਲਕਤ ਇੱਕੋ ਹੀ ਹੈ, ਸਭ ਨਾਨਕ ਬ੍ਰਹਮ ਪਸਾਰੋ, ਉਹਦਾ ਹੀ ਪਸਾਰਾ ਹੈ ਸਭ ਪਾਸੇ। ਹਾਂ
ਕਰਨ ਕਰਾਵਨ ਕਰਤਾ ਬਿਨ ਗੋਬਿੰਦ ਨਾ ਦਿਸੈ ਕੋਈ, ਬਿਨ ਗੋਬਿੰਦ ਇੱਕ ਸਿਉਂਜਾ ਕਾ ਮਨ ਰਾਤਾ ਵਿਸਰੀ ਤਿਸੈ ਪਰਾਈ ਪਾਤਾ, ਇੱਕ ਸਿਉਂਜਾ ਕਾ ਮਨ ਰਾਤਾ ਵਿਸਰੀ ਤਿਸੈ ਪਰਾਈ ਵਿਸਰੀ ਤਿਸੈ ਪਰਾਈ ਤਾਤਾ, ਵਿਸਰੀ ਤਿਸੈ ਪਰਾਈ ਤਾਤਾ, ਵਿਸਰੀ ਤ ਕਿਸੈ ਪਰਾਈ ਤਾਤਾ ਬਿਸਰੀ ਕਿਸੈ ਪਰਾਈ ਤਾਤਾ ਬਿਨ ਗੋਬਿੰਦ ਨਾ ਦੀ ਸੈ ਕੋਈ ਬਿਨ ਗੋਬਿੰਦ ਮਨ ਹੈ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤ ਹੈ ਨਾ ਡੋਲੇ ਮਨ ਹੈ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤ ਹੈ ਨਾ ਡੋਲੇ ਜਾਉ ਕੇ ਹਰ ਧਨ ਸੋ ਸੱਚ ਸ਼ਾਹ ਗੁਰ ਪੂਰੇ ਕਰ ਦੀਨੋ ਬੇਸਾ ਗੁਰ ਪੂਰੇ ਕਰ ਦੀਨੋ ਵਿਸਾ ਗੁਰਪੂਰੇ ਕਰ ਦੀਨੋ ਵਿਸਾ ਗੁਰਪੂਰੇ ਕਰ ਦੀਨੋ ਵਿਸਾ ਗੁਰਪੂਰੇ ਕਰ ਦੀਨੋ ਵਿਸਾ ਬਿਨ ਗੋਬਿੰਦ ਨਾ ਦੀਸੈ ਕੋਈ ਬਿਨ ਗੋਬਿੰਦ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ 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 ਬਿਨ ਗੋਬਿੰਦ ਨਾ ਦੀਸੈ ਕੋਈ ਬਿਨ ਕਰਤਾ ਸੋਈ ਬਿਨ ਗੋਬਿੰਦ
ਸੀ ਸ਼ਬਦ ਖਤਮ ਹੀ ਨਾ ਹੁੰਦਾ ਇੰਨਾ ਘਰਾਂ ਵਿੱਚ ਤੇ ਪਤਾ ਨਹੀਂ ਆਵਾਜ਼ ਕਿੱਦਾਂ ਸੁਣਦੀ ਹੋਏਗੀ ਮੈਨੂੰ ਪਤਾ ਨਹੀਂ ਪਰ ਇੱਥੇ ਦੀ ਫੀਲਿੰਗ ਬਹੁਤ ਸੋਹਣੀ ਆ ਰਹੀ ਇੰਨਾ ਆਨੰਦ ਜਿੰਨੇ ਤੁਸੀਂ ਘਰਾਂ 'ਚ ਸੁਣਦੇ ਹੋਵੋਗੇ ਸਾਹਮਣੇ ਬੈਠੇ ਹੁੰਦੇ ਨਾ ਇੰਨਾ ਫੀਲਿੰਗ ਇੰਨੀ ਵਧੀਆ ਗੋਬਿੰਦ ਤੋਂ ਬਿਨਾਂ ਕੁਛ ਨਹੀਂ ਦਿਸਦਾ ਸਾਰੇ ਪਾਸੇ ਗੋਬਿੰਦ ਹੈ ਸਭ ਗੋਬਿੰਦ ਹੈ ਇੱਕ ਗੋਬਿੰਦ ਨਹੀਂ ਕਿਤੇ ਬੈਠਾ ਸਭ ਗੋਬਿੰਦ ਹੀ ਗੋਬਿੰਦ ਤੇ ਹੈ ਉਹਦਾ ਦਿਸਦਾ ਅਣ ਦਿਸਦਾ ਉਹਦਾ ਹੀ ਰੂਪ ਹੈ ਬੀਜ ਤੇ ਦਰਖਤ ਇੱਕੋ ਹੀ ਹੈ ਬ੍ਰਹਮ ਤੇ ਬ੍ਰਹਿਮੰਡ ਇੱਕੋ ਹੀ ਹੈ ਖਾਲਕ ਤੇ ਖਲਕਤ ਇੱਕੋ ਹੀ ਹੈ ਇੱਕ ਨੇ ਜਿਹੜੇ ਦੂਰ ਬੈਠੇ ਰੱਬ ਨੂੰ ਜਾਣ ਰਹੇ ਨੇ ਉਹ ਕਰੋਨਾ ਦਾ ਇਲਾਜ ਲੱਭਣਗੇ ਜਾਂ ਜਿਹੜੇ ਸਾਹਮਣੇ ਵਾਲੇ ਰੱਬ ਨੂੰ ਕੁਦਰਤ ਨੂੰ ਜਾਣਦੇ ਨੇ ਉਹ ਇਲਾਜ ਲੱਭਣਗੇ ਉਹਨੂੰ ਲੱਭਣਗੇ ਕਿ ਇਹਨੂੰ ਇਲਾਜ ਇਹਦੇ ਚੋਂ ਲੱਭੇਗਾ ਕਿ ਉਹਦੇ ਚੋਂ ਉਹ ਚੁੱਪ ਨੇ ਪਰ ਇਹਦੇ ਵਾਲੇ ਜ਼ੋਰ ਲਾ ਰਹੇ ਨੇ ਲੱਭਣਗੇ ਕੌਣ ਜਿਹੜੇ ਕੁਦਰਤ ਦੇ ਵਿੱਚ ਇਹਨੂੰ ਸਮਝਦੇ ਨੇ ਐਸ ਰੱਬ ਨਾਲ ਪਿਆਰ ਹੈ ਜਿਹੜੇ ਉਹਨੂੰ ਲੱਭਦੇ ਆ ਉਹਨੂੰ ਖੁਸ਼ ਕਰਦੇ ਆ ਉਹਨਾਂ ਨੇ ਨਹੀਂ ਲੱਭਣਾ ਉਹ ਤੇ ਚੁੱਪ ਨੇ ਉਹ ਤੇ ਕੱਲ ਵੀ ਕਿਹਾ ਸੀ ਉਦਣ ਆਉਣਗੇ ਜਿੱਦਣ ਇਲਾਜ ਲੱਭ ਲਿਆ ਪਰ ਜਿਹੜੇ ਇਹਨੂੰ ਸਮਝਦੇ ਨੇ ਸਾਰਾ ਕੁਛ ਉਹ ਇਹਦੇ ਚੋਂ ਲੱਭਣਗੇ ਵੀ ਸਾਰਾ ਕੁਛ ਇਹਦੇ ਚ ਹੈ ਗੁਰੂ ਸਾਹਿਬ ਨੇ ਵੀ ਕਿਹਾ ਸੀ ਇਹਨੂੰ ਸਮਝੋ ਜਿਹੜਾ ਸਾਹਮਣੇ ਨਾਨਕਾ ਪਾਤਸ਼ਾਹ ਦਿਸੈ ਜਾਹਰਾ ਆ ਦਰਬਾਰ ਹੈ ਵੱਡਾ ਦਰਬਾਰਾਂ ਚੋਂ ਜਾ ਕੇ ਸੇਧ ਲੈ ਕੇ ਇੱਕ ਵੱਡੇ ਦਰਬਾਰ ਨਾਲ ਜੁੜੋ ਜਿਹਦਾ ਬੂਹਾ ਕਦੀ ਬੰਦ ਨਹੀਂ ਹੁੰਦਾ ਜਿਹੜਾ ਤੁਹਾਡੇ ਹਰ ਉਸੇ ਦਰਬਾਰ 'ਚ ਹੀ ਤੇਰੀ ਫਲਾਈਟ ਉੱਡਦੀ ਹੈ ਉਸੇ ਦਰਬਾਰ 'ਚ ਹੀ ਟ੍ਰੇਨਾਂ ਚੱਲ ਰਹੀਆਂ ਉਸੇ ਦਰਬਾਰ ਦੇ ਵਿੱਚੋਂ ਹੀ ਤੂੰ ਜੰਮਿਆ ਉਸੇ ਦਰਬਾਰ ਵਿੱਚ ਹੀ ਤੂੰ ਇੱਕ ਦਿਨ ਖਤਮ ਹੋ ਜਾਣਾ ਉਸੇ ਦਰਬਾਰ ਦੇ ਵਿੱਚ ਹੀ ਆ ਸਾਰੇ ਜੇ ਉਸ ਦਰਬਾਰ ਨਾਲ ਸਾਡੀ ਸਾਂਝ ਪੈ ਗਈ ਜਿਹੜਾ ਆਲੇ ਦੁਆਲੇ ਵਾਲਾ ਹੈ ਅਸੀਂ ਤੇ ਸਦਾ ਹੀ ਫੀਲਿੰਗ ਇੱਦਾਂ ਦੀ ਬਣ ਗਈ ਸਾਡੀ ਜਿੰਨੇ ਦਰਬਾਰ ਧਰਮ ਦੇ ਨੇ ਨਾ ਉਹਨਾਂ ਦਰਬਾਰਾਂ 'ਚ ਜਾਣ ਦਾ ਤਾਂ ਲਾਭ ਹੈ ਜੇ ਵੱਡੇ ਦਰਬਾਰ ਨਾਲ ਜੁੜ ਜਾਈਏ ਵੱਡੇ ਦਰਬਾਰ ਵੱਡਾ ਦਰਬਾਰ ਇੱਕ ਹੈ ਸਾਰੇ ਪਾਸੇ ਨਿੱਕੀਆਂ ਦਰਬਾਰਾਂ ਤੋਂ ਵੱਡੇ ਦਰਬਾਰ 'ਚ ਜਾਣਾ ਜਿਹਨੂੰ ਪੰਚਮ ਪਾਤਸ਼ਾਹ ਦੇ ਕੋਲ ਜਾਵਾਂਗੇ ਉਹ ਫਿਰ ਸਾਨੂੰ ਸਮਝਾਉਣਗੇ ਵੱਡਾ ਤੇਰਾ ਦਰਬਾਰ ਸੱਚਾ ਤੁੱਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਉਹ ਚੌਰ ਜਿਹੜਾ ਕਰਦਾ ਨਹੀਂ ਪੈਂਦਾ ਆਪੇ ਹੀ ਹੁੰਦਾ ਉਹ ਛਤਰ ਜਿਹਨੂੰ ਬੰਦਾ ਫੜ ਕੇ ਨਹੀਂ ਤੁਰਦਾ ਜਿਹੜਾ ਹੈ ਬਸ ਜਿਹਦਾ ਕੈਮ ਹੈ ਛਤਰ ਜਿਹਦਾ ਕੈਮ ਹੈ ਚੌਰ ਉਹ ਪਰਮਾਤਮਾ ਉਹ ਜਰੇ ਜਰੇ ਉਹ ਦਰਬਾਰ ਵੱਡਾ ਇੱਥੋਂ ਦੀ ਯਾਤਰਾ ਉਹਦੇ ਤੱਕ ਹੈ ਉਹ ਆਲੇ ਦੁਆਲੇ ਹਰ ਜਗ੍ਹਾ ਹਰ ਥਾਂ ਤੇ ਹੈ ਉਹ ਵੱਡਾ ਦਰਬਾਰ ਉਹ ਹੈ ਸਾਰੇ ਪਾਸੇ ਗੋਬਿੰਦ ਹੀ ਗੋਬਿੰਦ ਹਰ ਜਗ੍ਹਾ ਦਰਬਾਰ ਉਹਦੀ ਗੱਲ ਕਰਦੇ ਆ ਪੰਚਮ ਪਾਤਸ਼ਾਹ ਇਹ ਸ਼ਬਦ ਵੀ ਸੁਣਦੇ ਆ ਕਿਉਂਕਿ ਹੁਣ ਸ਼ਬਦ ਦਾ ਨਜ਼ਾਰਾ ਜਿਹਾ ਬੜਾ ਆ ਤਾਂ ਕਰਕੇ ਥੋੜੀ ਜਿਹੀ ਫੀਲਿੰਗ ਬਣੀ ਰਹੇਗੀ ਇੱਕ ਸ਼ਬਦ ਆਪਾਂ ਹੋਰ ਸੁਣੀਏ ਥੋੜੀ ਜਿਹੀ ਗੱਲ ਫਿਰ ਆਪਾਂ ਅੱਗੇ ਕਰਾਂਗੇ ਧਿਆਨ ਨਾਲ ਇਹ ਵੀ ਸ਼ਬਦ ਸੁਣੋ ਪਿਆਰ ਨਾਲ ਉਹ ਵੱਡੇ ਦਰਬਾਰ ਨਾਲ ਸਾਂਝ ਬਣਾਓ ਭਾਈ, ਜਿਹੜਾ ਹਰ ਜਗ੍ਹਾ ਹੈ, ਹਰ ਥਾਂ ਹੈ। ਇਹਾਂ ਤੋਂ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਕਬੀਰ ਜਹ ਤਰ ਆਵਤ ਜਾਤੇ ਹੋ, ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋਏ, ਜਿਹਦੇ ਚ ਰੋਕ ਨੀ ਕੋਈ, ਪਾਬੰਦੀ ਨੀ, ਬੈਰੀਅਰ ਨੀ ਜਿਹਦੇ ਚ, ਦਰਵਾਜ਼ਾ ਨੀ ਜਿਹਦੇ ਚ। ਉਹ ਦਰਵਾਜ਼ਾ, ਉਹ ਫਿਰ ਜੇ ਇੱਕ ਵਾਰੀ ਬੰਦਾ ਚਲਿਆ ਗਿਆ ਨਾ, ਕਹਿੰਦੇ ਬੜਾ ਬਰੀਕ ਰਾਈ ਦੱਸਾਂ ਭਾਏ, ਰਾਈ ਤੋਂ ਦਸਵਾਂ ਹਿੱਸਾ ਛੋਟਾ ਕਹਿੰਦੇ ਰਾਹ ਹੈ, ਬਰੀਕ ਹੈ, ਪਰ ਉਹਦਾ ਮਤਲਬ ਸਿਰਫ ਇੰਨਾ ਹੀ ਹੈ ਵੀ ਔਖਾ ਹੈ। ਇੱਕ ਵਾਰੀ ਫੀਲਿੰਗ ਬਣ ਜੇ, ਇਹਦੇ ਨਾਲ ਸਾਂਝ ਬਣਾਵੇ। ਮੈਂ ਫਿਰ ਕਹਿ ਰਿਹਾ, ਇਲਾਜ ਉਹ ਲੱਭਣਗੇ ਜਿਹੜੇ ਇਹਨੂੰ ਖੋਜਣਗੇ। ਉਹਨੂੰ ਲੱਭਣ ਵਾਲੇ ਚੁੱਪ ਨੇ, ਇਹਨੂੰ ਖੋਜਣ ਵਾਲੇ ਨੇ ਇਲਾਜ ਲੱਭਣਾ। ਅੱਜ ਤੱਕ ਜਿੰਨੇ ਇਲਾਜ ਲੱਭੇ ਹੈ, ਉਹਨਾਂ ਨੇ ਪ੍ਰਗਟ ਰੱਬ ਸੀ ਜਿਹੜਾ ਉਹਨੂੰ ਖੋਜਿਆ, ਉਹਦਾ ਸਰਗੁਣ ਰੂਪ ਸੀ ਜਿਹੜਾ ਉਹਨੂੰ ਸਮਝਿਆ, ਦਿਸਦੇ ਨੂੰ ਲੱਭਿਆ, ਬਸ ਸਮਝ ਗਏ ਇਲਾਜ ਲੱਭ ਗਿਆ। ਆ ਦਰਬਾਰ ਨਾਲ ਕਨੈਕਸ਼ਨ ਜੁੜ ਗਿਆ, ਬਣ ਗਿਆ। ਬਸ ਇੱਕ ਗੱਲ ਹੋਰ ਹੈ, ਵੱਡੇ ਦਰਬਾਰ ਨਾਲ ਜੁੜੇ ਹੋਏ ਛੋਟੇ ਕਿਵੇਂ ਰਹਿ ਜਾਣਗੇ? ਉਹਨਾਂ ਦੀ ਫੀਲਿੰਗ ਵੀ ਬੜੀ ਕਮਾਲ ਦੀ ਹੁੰਦੀ ਹੈ, ਤਾਂ ਹੀ ਤੇ ਆਪਾਂ ਹੁਣ ਸਮਝ ਕੇ ਵੇਖੋ। ਜਦੋਂ ਕਹਿੰਦੇ ਆ ਤੁਹਾਡੇ ਬੱਚੇ ਸ਼ਹੀਦ ਕਰਤੇ, ਤੁਹਾਡਾ ਕੱਖ ਨਹੀਂ ਰਿਹਾ, ਕਹਿੰਦੇ ਕਿਉਂ ਨਹੀਂ ਰਿਹਾ, ਜਿਹੜੇ ਦਰਬਾਰ 'ਚ ਅਸੀਂ ਰਹਿੰਦੇ ਸੀ ਅੱਜ ਵੀ ਉਹਦੇ 'ਚ। ਤੂੰ ਕੀ ਸਮਝਦਾ ਵੀ ਆਨੰਦਪੁਰ ਹੀ ਦਰਬਾਰ ਹੈ ਸਾਡਾ? ਸਾਡਾ ਦਰਬਾਰ ਤੇ ਉਹ ਕਹਿੰਦੇ ਆ ਸਾਰਾ ਹੀ ਹੈ, ਸਾਰਾ ਹੀ ਹੈ। ਮੈਨੂੰ ਤੁਸੀਂ ਦਰਬਾਰ 'ਚੋਂ ਕੱਢ ਹੀ ਨਹੀਂ ਸਕਦੇ, ਮੈਨੂੰ ਮਾਰ ਵੀ ਦਿਓਗੇ, ਮੈਂ ਇਸ ਦਰਬਾਰ ਦਾ ਹੀ ਰੂਪ ਹੋ ਜਾਣਾ, ਮੈਂ ਇਸ ਦਰਬਾਰ ਦੇ ਵਿੱਚ ਫਿਰ ਲੱਗ ਜਾਣਾ ਕਿਤੇ ਜਾ ਕੇ, ਕਿਤੇ ਕੋਈ ਜਰਰਾ ਬਣ ਕੇ, ਕਿਤੇ ਇੱਟ ਬਣ ਕੇ, ਕਿਤੇ ਕੁਛ ਬਣ ਕੇ, ਮੈਂ ਇਹਦੇ 'ਚੋਂ ਹੀ ਆਇਆ ਸੀ, ਇਹਦੇ 'ਚ ਹੀ ਫਿਰ ਚੱਲਿਆ ਜਾਵਾਂਗਾ। ਜਿਹੜੀਆਂ ਇੱਟਾਂ ਬਣੀਆਂ, ਕਦੇ ਨਾ ਕਦੇ ਫਿਰ ਮਿੱਟੀ ਬਣਨਗੀਆਂ ਕਿ ਨਹੀਂ? ਬਣਨਗੀਆਂ ਨਾ ਕਦੇ ਨਾ। ਅੱਜ ਵੀ ਜਿਹੜੇ ਵੱਡੇ ਵੱਡੇ ਘਰ ਨੇ, ਮਹਿਲ ਨੇ, ਆਹ ਮੰਨ ਲਓ ਬੜੀ ਬਿਲਡਿੰਗ ਹੈ, ਇਹ ਇੱਕ ਦਿਨ ਮਿੱਟੀ ਬਣੀ, ਹਾਂ 100 ਸਾਲ ਨੂੰ ਵੀ ਬਣ ਸਕਦੀ ਹੈ, 200 ਸਾਲ ਨੂੰ ਵੀ ਬਣ ਸਕਦੀ, ਪਰ ਬਣਨਾ ਇਹਨੇ ਮਿੱਟੀ ਸੀ, ਫਿਰ ਮੁੜ ਕੇ ਮਿੱਟੀ, ਮਿੱਟੀ ਸੀ ਫਿਰ ਮਿੱਟੀ, ਉੱਥੇ ਹੀ ਚਲੇ ਜਾਣਾ। ਕਹਿੰਦੇ ਮਾਰ ਵੀ ਦਿਓਗੇ ਦਰਬਾਰ 'ਚ ਤੇ ਮੇਰਾ ਫਿਰ ਵੀ ਕਨੈਕਸ਼ਨ ਰਹਿਣਾ ਉਹ ਦਰਬਾਰ। ਤਾਂ ਕਰਕੇ ਜਿਹੜਾ ਐਡੇ ਵੱਡੇ ਦਰਬਾਰ ਨਾਲ ਸਾਂਝ ਪਾ ਲਵੇ, ਆਪੇ ਹੀ ਵੱਡਾ ਹੀ ਵੱਡਾ, ਉਹਦੀ ਫੀਲਿੰਗ ਕਿੱਦਾਂ ਦੀ ਹੋਏ, ਵੱਡੇ ਨਾਲ ਜੋੜ ਕੇ ਵੇਖਦਾ ਆਪਣੇ ਆਪ। ਤਾਂ ਹੀ ਤਾਂ ਕਹਿੰਦੇ ਆ, ਨਾ ਤੁਮ ਡੋਲੋ ਨਾ ਹਮ ਗਿਰਦੇ, ਤੂੰ ਡੋਲਣਾ ਨੀ, ਮੈਂ ਗਿਰਨਾ ਨੀ, ਮੈਂ ਤੇਰੇ ਸਹਾਰੇ ਖੜਾ, ਮੈਨੂੰ ਪਤਾ ਵੀ ਤੂੰ ਹਿੱਲਣਾ ਨੀ, ਮੈਂ ਡੋਲਣਾ ਨੀ। ਨਾਲੇ ਸਾਰੇ ਆਉਂਦਾ ਕੱਲ ਗੱਲ ਕਰਦੇ, ਭਗਤ ਰਵਿਦਾਸ ਜੀ ਕਹਿੰਦੇ ਆਪਣ ਬਾਪੈ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ, ਰੱਬ ਕਿਸੇ ਦੇ ਪਿਓ ਦਾ ਨਹੀਂ, ਉਹ ਸਾਂਝਾ, ਇਹ ਦਰਬਾਰ ਸਭ ਦਾ ਸਾਂਝਾ, ਇੱਥੇ ਕੋਈ ਕਮੇਟੀ ਨਹੀਂ, ਇੱਥੇ ਕਿਸੇ ਦਾ ਕਬਜ਼ਾ ਨਹੀਂ, ਚਾਹੇ ਹਿੰਦੂਆਂ ਵਿੱਚ, ਸਿੱਖਾਂ ਦੇ ਵਿੱਚ, ਮੁਸਲਮਾਨਾਂ ਚ, ਮੱਕੇ, ਸਾਰੇ ਪਾਸੇ ਕੋਈ ਨਾ ਕੋਈ ਉਹਦੇ ਪ੍ਰਬੰਧਕ ਨੇ, ਚੱਲਦੀ ਹੈ ਜਿੰਨਾਂ ਦੀ, ਪਰ ਇਹ ਜਿਹੜਾ ਮਰਜ਼ੀ ਇਹਦੇ ਨਾਲ ਜੋੜ ਲਵੇ, ਸਾਚੀ ਪ੍ਰੀਤ ਹਮ ਤੁਮ ਸੋਚੋਗੇ, ਤੇ ਮੇਰਾ ਨਾਤਾ ਤੇਰੇ ਨਾਲ ਜੁੜ ਗਿਆ, ਇੱਥੇ ਤੇ ਖਤਰਾ ਹੀ ਕੋਈ ਨੀ, ਤੂੰ ਤੇ ਮੈਂ ਸਿੱਧਾ ਰਿਸ਼ਤਾ, ਕੈਸੀ ਆਸ਼ਕੀ ਹੈ, ਕੈਸਾ ਕਿਹੋ ਜਿਹਾ ਪਿਆਰ। ਹਾਂਜੀ, ਇਹ ਵੀ ਸ਼ਬਦ ਪੰਚਮ ਪਾਤਸ਼ਾਹ ਦਾ, ਵੱਡਾ ਤੇਰਾ ਪਾਤਸ਼ਾਹ, ਅਸਾ ਪਾਤਸ਼ਾਹ ਨੂੰ ਪੰਚਮ ਪਾਤਸ਼ਾਹ, ਜਿਹਨਾਂ ਨੂੰ ਅਸੀਂ ਪਾਤਸ਼ਾਹ ਕਹਿੰਦੇ ਹਾਂ, ਉਹ ਪਾਤਸ਼ਾਹ ਕਿਹਨੂੰ ਕਹਿੰਦੇ ਆ? ਉਹਨਾਂ ਨੇ ਕਿਸ ਪਾਤਸ਼ਾਹ ਵੱਲ ਇਸ਼ਾਰਾ ਕੀਤਾ? ਕਹਿੰਦੇ ਜਿਹੜਾ ਸਦਾ ਹੀ ਹੋਏਗਾ, ਗੁਰੂ ਅਰਜਨ ਦੇਵ ਜੀ ਦੇ ਆਉਣ ਤੋਂ ਪਹਿਲਾਂ ਵੀ ਉਹ ਪਾਤਸ਼ਾਹ ਮੌਜੂਦ ਸੀ, ਉਹਨਾਂ ਦੇ ਵੇਲੇ ਵੀ ਮੌਜੂਦ ਸੀ, ਉਹਨਾਂ ਦੇ ਸਰੀਰ ਕਰਕੇ ਜਾਣ ਤੋਂ ਬਾਅਦ ਵੀ ਉਹ ਪਾਤਸ਼ਾਹ ਮੌਜੂਦ ਹੈ, ਉਹਦੀ ਪਾਤਸ਼ਾਹੀ ਚੱਲਦੀ ਹੈ, ਖਤਮ ਨਹੀਂ ਹੁੰਦੀ। ਉਹ ਪਾਤਸ਼ਾਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਵੀ ਪਾਤਸ਼ਾਹ, ਗੁਰੂ ਨਾਨਕ ਦਾ ਵੀ ਪਾਤਸ਼ਾਹ, ਕਬੀਰ ਜੀ ਦਾ ਵੀ ਪਾਤਸ਼ਾਹ, ਸਾਰਿਆਂ ਦਾ ਪਾਤਸ਼ਾਹ, ਸਦਾ ਰਹੇਗਾ, ਉਹ ਕਿਹੜਾ? ਉਹਦਾ ਦਰਬਾਰ ਤੇ ਉਹਦੀ ਪਾਤਸ਼ਾਹੀ ਸਦਾ ਕਾਇਮ ਹੈ। ਹਾਂ
ਪਾਤਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ 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 ਸਿਰ ਸ਼ਾਹ ਪਾਤਸ਼ਾਹ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਹਾ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ 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 ਸਿਰ ਸ਼ਾਹ ਪਾਤਸ਼ਾਹ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਪਾਤਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ 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 ਸਿਰ ਸ਼ਾਹ ਪਾਤਸ਼ਾਹ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਹਾ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਪਾਤਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ 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 ਸਿਰ ਸ਼ਾਹ ਪਾਤਸ਼ਾਹ ਜੋ ਭਾਵੇ ਪਾਰ ਬ੍ਰਹਮ ਸੋਈ ਸੱਚ ਨਿਆ ਸੋਈ ਸੱਚ ਨਿਆ ਜੇ ਭਾਵੇ ਪਾਰ ਬ੍ਰਹਮ ਨੇ ਥਾਵੇ ਮਿਲੇ ਥਾਂ ਨੇ ਥਾਵੇ ਮਿਲੇ ਥਾਂ ਪਾਤਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ 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 ਸਿਰ ਸ਼ਾਹ ਪਾਤਸ਼ਾਹ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਹਾ ਨਿਹ ਚਲ ਚੌਰ ਸ਼ਤ ਨਿਹ ਚਲ ਚੌਰ ਸ਼ਤ ਪਾਤਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ
ਸਿਰ ਸ਼ਾਹ ਪਾਤਸ਼ਾਹ ਜੇ ਭਾਵੇਂ ਪਾ ਜੋ ਕੀਨੀ ਕਰਤਾਰ ਸਾਈ ਭਲੀ ਗੱਲ
ਸਾਈ ਭਲੀ ਗੱਲ
ਜਿਨੀ ਪਸਾਤਾ ਖਸੋ ਸੇ ਦਰਗਾਹ ਮਲ ਸੇ ਦਰਗਾਹ ਮਲ
ਪਾਤਸ਼ਾਹ
ਨੇਹ ਚਲ ਚਾਰ ਛਤ
ਨੇਹ ਚਲ ਚਾਰ ਛਤ
ਨੇਹ ਚਲ ਚਾਰ ਛਤ ਹਾ ਨੇਹ ਚਲ ਚਾਰ ਛਤ
ਨੇਹ ਚਲ ਚਾਰ ਛਤ ਪਾਤਸ਼ਾਹ ਸਿਰ ਸ਼ਾਹ ਸਿਰ ਸ਼ਾਹ ਪਾਤਸ਼ਾਹ
ਸਹੀ ਤੇਰਾ ਫੁਰਮਾਨ ਕਿਨੈ ਨਾ
ਫੇਰੀਏ
ਕਰਨ ਕਰੀਮ ਕੁਦਰਤ ਤੇਰੀ
ਕੁਦਰਤ ਤੇਰੀ ਹੈ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਦਰਬਾਰ ਜਿਹੜਾ ਸਦਾ ਤੋਂ ਹੈ, ਉਹ ਦਰਬਾਰ ਜਿਹੜਾ ਪੈਗੰਬਰਾਂ ਨੇ ਜਿਨ੍ਹਾਂ ਨੂੰ ਅਸੀਂ ਪੈਗੰਬਰ ਕਹਿੰਦੇ ਹਾਂ ਮਹਿਸੂਸ ਕੀਤਾ। ਉਹਨਾਂ ਨੇ ਵੱਡੇ ਵੱਡੇ ਕੰਮ ਤਾਂ ਕੀਤੇ ਆ ਕਿਉਂਕਿ ਵੱਡੇ ਨਾਲ ਕਨੈਕਸ਼ਨ ਜੁੜ ਗਿਆ, ਕਿਉਂਕਿ ਵੱਡੇ ਨਾਲ ਜਿਹਦਾ ਪਿਆਰ ਪਏਗਾ ਫਿਰ ਕੰਮ ਵੀ ਵੱਡੇ ਵੱਡੇ ਕਰ ਜਾਏਗਾ ਨਾ। ਵੱਡਾ ਦਰਬਾਰ ਮਹਿਸੂਸ ਕੀਤਾ ਜਿਨ੍ਹਾਂ ਨੇ, ਉਹ ਜਿਹੜਾ ਸਿਰ ਸ਼ਾਹ ਪਾਤਸ਼ਾਹ ਹੈ ਨਾ ਜਿਹੜਾ, ਉਹਦੇ ਨਾਲ ਜੁੜੇ ਨੇ, ਕਮਾਲ ਦੇ ਹੁੰਦੇ ਨੇ, ਉਹਨਾਂ ਦੇ ਏਮ ਵੀ ਫਿਰ ਵੱਡੇ ਵੱਡੇ। ਤਾਂ ਕਰਕੇ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਏਮ ਹੋਣਾ ਚਾਹੀਦਾ, ਵਜ੍ਹਾ ਹੋਣੀ ਚਾਹੀਦੀ, ਵਜ੍ਹਾ। ਕਈ ਵਾਰੀ ਬੇਵਜ੍ਹਾ ਜਿਹੜੀ ਜ਼ਿੰਦਗੀ ਜਿਉਂਦੇ ਆ,
ਉਹਦਾ ਕੋਈ ਅਰਥ ਨਹੀਂ ਹੁੰਦਾ। ਤੇ ਜਦੋਂ ਵਜ੍ਹਾ ਹੋਵੇ, ਅਗਲਾ ਕਹਿੰਦਾ ਮੈਨੂੰ ਗੁੱਸਾ ਬੜਾ ਚੜ੍ਹਦਾ, ਇਹ ਸਭ ਬਕਵਾਸ ਹੈ, ਜਿੰਨੇ ਸੁਣ ਰਹੇ ਨੋਟ ਕਰੋ, ਝੂਠ ਬੋਲਦੇ ਆ ਤੁਸੀਂ, ਗੁੱਸਾ ਬੜਾ ਚੜ੍ਹਦਾ ਜੀ। ਜੇ ਵਜ੍ਹਾ ਹੋਵੇ ਤੇ ਗੁੱਸਾ ਕਾਬੂ ਹੋ ਜਾਂਦਾ, ਵਜ੍ਹਾ ਹੋਵੇ ਤੇ ਕਾਮ ਕਾਬੂ ਹੋ ਜਾਂਦਾ, ਵਜ੍ਹਾ ਹੋਵੇ ਲੋਭ ਮੋਹ ਸਭ ਕੁਛ ਕਾਬੂ ਹੋ ਜਾਂਦਾ। ਬੇਵਜ੍ਹਾ ਜਦੋਂ ਜ਼ਿੰਦਗੀ ਜਿਉਂਦਾ ਨਾ ਬੰਦਾ, ਉਦੋਂ ਪ੍ਰੋਬਲਮ ਪੈਂਦੀ ਹੈ। ਜਦੋਂ ਪਤਾ ਹੈ ਵੀ ਮੈਨੂੰ ਨੌਕਰੀ ਤੋਂ ਕੱਢ ਦੇਣ ਗਏ, ਗੁੱਸਾ ਭਾਵੇਂ ਆਵੇ ਵੀ ਉੱਥੇ ਆਪਣੇ ਆਪ ਤੇ ਕਾਬੂ ਕਰਦਾ ਕਿ ਨਹੀਂ ਕਰਦਾ, ਵਜ੍ਹਾ ਕੀ ਹੈ, ਮੈਨੂੰ ਨੌਕਰੀ ਤੋਂ ਇਸ ਵਜ੍ਹਾ ਨੇ ਗੁੱਸਾ ਕਾਬੂ ਕਰ ਲਿਆ। ਸਾਹਮਣੇ ਕੁੜੀਆਂ ਤੁਰੀਆਂ ਜਾਂਦੀਆਂ, ਲੜਕੀਆਂ ਤੁਰੀਆਂ ਜਾਂਦੀਆਂ, ਮਨ ਲੱਖ ਬੇਈਮਾਨ ਹੋਈ ਜਾਵੇ, ਜਿਹੜੀਆਂ ਕੰਟਰੀਆਂ ਚ ਐ ਪਤਾ ਹੈ ਵੀ ਫਾਂਸੀ ਐ ਐ ਫਾਏ ਲਾਣਗੇ ਸਾਹਮਣੇ ਚੌਂਕ ਚ ਖਿਲਾਰ ਕੇ, ਉੱਥੇ ਵੇਖਾਂਗੇ ਕਾਮ। ਉੱਥੇ ਪਤਾ ਹੈ ਵੀ ਜੇ ਜਿਉਣਾ ਹੈ ਨਾ ਤੇ ਇੱਥੇ ਖਲਾਰਾ ਪੈ ਜਾਣਾ, ਉੱਥੇ ਕਾਮ ਵੀ ਕਾਬੂ ਚ। ਲੋਭ ਜੀ ਤੇ ਕਰਦਾ ਆਹ ਫੋਨ ਪਿਆ ਚੱਕ ਲਾ, ਪਰ ਕਈ ਕੰਟਰੀਆਂ ਇਦਾਂ ਦੀਆਂ ਨੇ ਐ ਫੋਨ ਰੱਖ ਜੋ ਅਗਲੇ ਦਿਨ ਚੱਕ ਲਓ, ਭਾਵੇਂ ਹੱਥ ਨਹੀਂ ਲਾਉਂਦਾ ਕੋਈ। ਉੱਥੇ ਪਤਾ ਵੀ ਮਰ ਸਕਦਾ, ਮੇਰੀ ਜ਼ਿੰਦਗੀ ਜ਼ਰੂਰੀ ਹੈ, ਉੱਥੇ ਵਜ੍ਹਾ ਹੈ। ਹੋ ਗਿਆ ਨਾ ਲੋਭ ਕਾਬੂ ਚ। ਹੁਣ ਅਗਲੀ ਆਪਣੇ ਤੇ ਲਿਆਓ। ਆਪਾਂ ਜਿਹੜੇ ਆਪਾਂ ਸਾਰੇ ਪੰਜਾਬੀ ਭਾਰਤੀ ਇੰਡੀਅਨ ਸਾਰੇ ਘਰਾਂ ਚ ਡੱਕੇ ਪਏ ਆ ਕਿ ਨਹੀਂ, ਤੇ ਬੈਠੇ ਨਾ ਬੰਦੇ ਬਣ ਕੇ। ਹੁਣ ਇਹ ਕਿਉਂ ਬੈਠੇ ਆ, ਇਹਦੇ ਪਿੱਛੇ ਵੀ ਕੋਈ ਵਜ੍ਹਾ ਹੈ। ਉਦਾਂ ਬਹਿ ਹੀ ਨਹੀਂ ਸਕਦੇ, ਬੰਦਾ ਇੱਕ ਮਿੰਟ ਨਹੀਂ ਬਹਿੰਦਾ, ਸਭ ਕੰਟਰੋਲ ਕਰੀ ਬੈਠੇ, ਪਰ ਵਜ੍ਹਾ ਹੈ ਇਹਦੇ ਪਿੱਛੇ ਵੀ ਜ਼ਿੰਦਗੀ ਦਾ ਸਵਾਲ ਹੈ, ਮੇਰੇ ਬੱਚਿਆਂ ਦਾ ਸਵਾਲ ਹੈ, ਮੇਰੇ ਟੱਬਰ ਦਾ ਸਵਾਲ ਹੈ, ਮੇਰੇ ਪਰਿਵਾਰ ਦਾ ਸਵਾਲ ਹੈ। ਜਦੋਂ ਕੋਈ ਵਜ੍ਹਾ ਹੋਵੇ ਉਹ ਵੀ ਕੰਮ ਕੀਤੇ ਜਾ ਸਕਦੇ ਹੈ ਜਿਹੜੇ ਅਸੀਂ ਕਦੀ ਵੀ ਨਹੀਂ ਕਰਦੇ। ਤੇ ਫਿਰ ਹੁਣ ਸੋਚੋ, ਗੁਰੂ ਗੋਬਿੰਦ ਸਿੰਘ ਕੰਨਿਆਂ ਤੇ ਵੀ ਪੈ ਗਏ, ਸਭ ਕੁਛ ਹੋ ਗਿਆ, ਤਵੀਆਂ ਤੇ ਬਹਿ ਗਏ, ਇਹਦਾ ਮਤਲਬ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਵਜ੍ਹਾ ਸੀ। ਏਮਸ ਕੁਛ ਕਰਨਾ ਸੀ। ਜਦੋਂ ਬੰਦਾ ਕੁਛ ਕਰਨ ਲਈ ਆਉਂਦਾ ਹੈ ਨਾ, ਉਹ ਤਾਂ ਫਿਰ ਸਭ ਕੁਝ ਹੀ ਕਰ ਸਕਦਾ ਹੁੰਦਾ। ਬੇਵਜ੍ਹਾ ਜ਼ਿੰਦਗੀ ਜਿਉਣ ਵਾਲੇ ਬੰਦਿਆਂ ਉੱਤੇ ਉਹ ਖਿਲਰੇ ਫਿਰਦੇ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ। ਪਰ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਏਮ ਹੈ, ਟੀਚਾ ਹੈ ਜਿਨ੍ਹਾਂ ਦੀ ਜ਼ਿੰਦਗੀ 'ਚ, ਟੀਚਾ ਹੀ ਤੇ ਸਿਆਣੇ ਕਹਿੰਦੇ ਆ ਜ਼ਿੰਦਗੀ ਟੀਚਾ ਮਿੱਥ ਕੇ ਜੀਓ। ਮੈਂ ਕਿਉਂ ਜਿਉਂ ਰਿਹਾ, ਮੈਂ ਕਿਹੜਾ ਕੰਮ ਕਰਨਾ। ਜਦੋਂ ਟੀਚਾ ਮਿੱਥ ਕੇ ਜੀਓਗੇ, ਵਜ੍ਹਾ ਬਣਾ ਲਓਗੇ ਵੀ ਮੈਂ ਇਹਦੇ ਕਰਕੇ ਜ਼ਿੰਦਗੀ ਜਿਉਣੀ ਹੈ, ਸਾਰਾ ਕੁਛ ਆਟੋਮੈਟਿਕ ਕਾਬੂ ਚ ਆ ਜਾਂਦਾ। ਏਮ ਦੇ ਦੇ, ਡਾਇਰੈਕਸ਼ਨ ਦੇ ਦੇ, ਸਟੇਅਰਿੰਗ ਸਹੀ ਮੋੜ ਦਿਓ, ਫਿਰ ਰੇਸ ਵੀ ਪਤਾ ਲੱਗ ਗਿਆ ਨਾ ਹੁਣ ਵੀ ਆਪਾਂ ਦਿੱਲੀ ਨੂੰ ਚੱਲੇ ਆ, ਬਸ ਫਿਰ ਸਟੇਅਰਿੰਗ ਵੀ ਉੱਧਰ ਕਰ ਦਿਓ, ਰੇਸ ਵੀ ਸਾਰਾ ਕੁਛ ਆਟੋਮੈਟਿਕ ਉੱਧਰ ਨੂੰ ਹੋ ਜਾਂਦਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਦੋਂ ਬੇਕਾਬੂ ਨੇ ਜਿੰਨਾ ਚਿਰ ਬੇਵਜ੍ਹਾ, ਤੇ ਜ਼ਿੰਦਗੀ ਦੀ ਕੋਈ ਨਾ ਕੋਈ ਵਜ੍ਹਾ ਹੋਣਾ ਬੜੀ ਜ਼ਰੂਰੀ ਹੈ, ਏਮ ਹੋਣਾ ਬੜਾ ਜ਼ਰੂਰੀ। ਮੇਰਾ ਮਨ ਨਹੀਂ ਲੱਗਦਾ, ਮੇਰਾ ਦਿਲ ਨਹੀਂ ਲੱਗਦਾ, ਮੇਰੇ ਤੋਂ ਮੈਨੂੰ ਗੁੱਸਾ ਬਹੁਤ ਆਉਂਦਾ, ਇਹ ਸਾਰਾ ਕੁਝ ਬੇਵਜ੍ਹਾ ਦੀ ਲਾਈਫ ਹੈ ਜਿਹੜੀ। ਪਰ ਆਪਣੀ ਲਾਈਫ ਨੂੰ ਕੋਈ ਟੀਚਾ ਦੇ ਦੇ, ਏਮ ਦੇ, ਮੈਂ ਆਹ ਕਰਨਾ, ਸਭ ਕੁਛ ਠੀਕ ਹੈ, ਫਿਰ ਭਾਵੇਂ ਉੱਜੜਦਾ ਉੱਜੜੀ ਜਾਈ, ਫਿਰ ਥੋੜਾ ਬੰਦਾ ਵੇਖ ਆ ਮੇਰੀ ਵਜ੍ਹਾ ਹੈ, ਮੈਂ ਇਹਦੇ ਕਰਕੇ ਜ਼ਿੰਦਗੀ ਜਿਉਂਦੀ ਹਾਂ, ਆਪਣੀ ਲਾਈਫ ਚ ਕੋਈ ਟੀਚਾ ਹੈ, ਉੱਜੜਦਾ ਫਿਰ ਭਾਵੇਂ ਉੱਜੜ ਜੇ ਸਾਰਾ ਕੁਛ, ਫਿਰ ਥੋੜਾ ਪਰਵਾਹ। ਪਰਵਾਹ ਉਦੋਂ ਹੈ ਜਦੋਂ ਬੇਵਜ੍ਹਾ। ਹੁਣ ਵੇਖੋ ਅਗਲਾ ਕਹਿੰਦਾ ਐ ਕਿਵੇਂ, ਨਿਆਣੇ ਨੂੰ ਕੋਈ ਹੱਥ ਲਾ ਕੇ ਵਿਖਾਏ, ਅਸੀਂ ਮਰਨ ਤੱਕ ਨਹੀਂ ਜਾਵਾਂਗੇ। ਹੁਣ ਉੱਦਾਂ ਕੋਈ ਅਸੀਂ ਕਿਡਨੀ ਕਢਾ ਸਕਦੇ ਹਾਂ, ਆਪਣਾ ਕਿਡਨੀ ਕਢਾ ਸਕਦੇ ਹਾਂ, ਪਰ ਬੱਚੇ ਲਈ ਤੇ ਜੇ ਅਗਲਾ ਕਵੇ ਵੀ ਤੇਰਾ ਦਿਲ ਕੱਢਾਂਗੇ ਤੂੰ ਮਰੇਗਾ, ਤੇਰਾ ਬੱਚਾ ਜਿਉਂਦਾ ਰਹਿ ਜਾਏਗਾ, ਕਰੇਗਾ ਕਿ ਨਹੀਂ ਪਿਓ? ਵਜ੍ਹਾ ਹੈ ਉਹਦੇ ਪਿੱਛੇ, ਦਿਲ ਕਢਾ ਸਕਦਾ ਪਰ ਜਦੋਂ ਪਿੱਛੇ ਕੋਈ ਵਜ੍ਹਾ ਹੈ। ਕਿਡਨੀਆਂ ਕਢਾਉਂਦੇ ਨੇ ਲੋਕ, ਗੁਰਦਾ ਕਢਾ ਕੇ ਪਵਾ ਦਿੰਦੇ ਨੇ, ਪਿੱਛੇ ਵਜ੍ਹਾ ਹੈ। ਤੇ ਵਜ੍ਹਾ ਜੇ ਹੈ, ਜਿੰਨੇ ਪਿਓ ਬੈਠੇ ਹੋ ਸੋਚ ਕੇ ਵੇਖੋ, ਜਿੰਨੇ ਪਿਓ ਬੈਠੇ ਹੋ ਬੱਚੇ ਵਾਸਤੇ ਦਿਲ ਵੀ ਘੜਾ ਸਕਦੇ ਹੋ ਕਿ ਨਹੀਂ? ਵਜ੍ਹਾ ਹੈ ਨਾ। ਫਿਰ ਹੁਣ ਸਮਝ ਆਉਂਦੀ ਵੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਭ ਕੁਛ ਕੁਰਬਾਨ ਕਿਉਂ ਕੀਤਾ? ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਵਜ੍ਹਾ ਸੀ। ਉਹ ਵਜ੍ਹਾ ਐਡੀ ਵੱਡੀ ਸੀ ਕਿ ਦਿਲ ਜਿਵੇਂ ਜਿਵੇਂ ਪੁੱਤ ਪੁੱਤ ਨਾਲ ਮੋਹ ਐਡਾ ਵੱਡਾ ਹੈ ਵੀ ਆਪਣਾ ਦਿਲ ਵੀ ਛੋਟਾ ਲੱਗਦਾ ਉਹਦੇ ਸਾਹਮਣੇ। ਸਮਝਦੇ? ਦਿਲ ਵੀ ਛੋਟਾ ਲੱਗਦਾ, ਸਰੀਰ ਵੀ ਛੋਟਾ ਲੱਗਦਾ, ਮੌਤ ਵੀ ਛੋਟੀ ਲੱਗਦੀ ਹੈ, ਵਜ੍ਹਾ ਵੱਡੀ ਹੈ। ਹੈ ਕਿ ਨਹੀਂ? ਬਸ ਏਦਾਂ ਹੀ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਵਜ੍ਹਾ ਇੰਨੀ ਵੱਡੀ ਸੀ ਕਿ ਉਹਨਾਂ ਲਈ ਸਾਰਾ ਕੁਝ ਜਿਹੜਾ ਸੀ ਛੋਟਾ ਲੱਗਦਾ। ਜਿਹੜੇ ਬੰਦੇ ਵੀ ਸਵਾਲ ਕਰਦੇ ਹੈ ਇਹ ਜੀ ਸਿਮਰਨ ਕਰਕੇ ਬੰਦਗੀ ਕਰਕੇ ਫਲਾਣਾ ਕਰਕੇ ਅਵਸਥਾ ਬਣਦੀ ਹੈ ਤਾਂ ਬੰਦਾ ਮਰ ਸਕਦਾ ਹੈ, ਤਾਂ ਬੰਦਾ ਇੱਦਾਂ ਕਰ ਸਕਦਾ? ਨਹੀਂ, ਦਿਲ ਕਢਾਉਣ ਲਈ ਬੰਦਾ ਕਿਵੇਂ ਤਿਆਰ ਹੋ ਗਿਆ? ਅਸਲ ਵਿੱਚ ਨਾ ਇੱਕੋ ਹੀ ਚੀਜ਼ ਕੰਮ ਕਰਦੀ ਹੁੰਦੀ ਹੈ ਸਾਡੇ ਤੇ ਉਹਨਾਂ 'ਚ, ਇਹ ਫਰਕ ਹੈ। ਇਨਕਲਾਬੀ ਲੋਕਾਂ 'ਚ, ਕ੍ਰਾਂਤੀਕਾਰੀ ਲੋਕਾਂ 'ਚ ਇਹ ਫਰਕ ਹੈ। ਅਸੀਂ ਕਿਉਂ ਨਹੀਂ ਕਰ ਸਕਦੇ? ਇਹ ਬੜਾ ਔਖਾ ਹੈ ਜੀ, ਐਂ ਜੀ, ਕਿਉਂ? ਇੱਕੋ ਹੀ ਫਰਕ ਹੈ, ਉਹਨਾਂ ਦੀ ਜ਼ਿੰਦਗੀ 'ਚ ਕੋਈ ਵਜ੍ਹਾ ਹੈ, ਏਮ ਹੈ, ਕੋਈ ਟੀਚਾ। ਸਾਡੀ ਜ਼ਿੰਦਗੀ 'ਚ ਟੀਚਾ ਨਹੀਂ। ਅਸੀਂ ਕਹਿੰਦੇ ਹਾਂ ਇਹ ਕਿਵੇਂ ਮਰ ਸਕਦਾ ਬੰਦਾ, ਪਰ ਪੁੱਤ ਲਈ ਕਿਵੇਂ ਮਰ ਸਕਦਾ? ਇਹ ਵੀ ਤਾਂ ਵਜ੍ਹਾ ਹੀ ਹੈ। ਬਸ ਇਹ ਕਹਿ ਲਓ ਵੀ ਇਹ ਬੱਚੇ ਵਾਸਤੇ ਹੈ ਤੇ ਗੁਰੂ ਸਾਹਿਬ ਜਿਹੜੀ ਏਮ ਹੈ, ਟੀਚਾ, ਉਹ ਸਾਰਿਆਂ ਲਈ ਹੈ। ਉਹ ਸਭ ਨੂੰ ਪਿਆਰ ਇੰਨਾ ਕਰਦੇ ਹੈ, ਕਹਿੰਦੇ ਕੋਈ ਗੱਲ ਨਹੀਂ। ਇਹ ਇੱਦਾਂ ਨਹੀਂ ਹੁੰਦਾ ਵੀ ਕੋਈ ਭਗਤੀ ਕਰਕੇ ਫਿਰ ਇਹ ਤਾਕਤ ਆਉਂਦੀ ਹੈ, ਬੰਦਾ ਮਰਨ ਲਈ ਤਿਆਰ ਤਾਂ ਹੁੰਦਾ, ਇੱਦਾਂ ਨਹੀਂ। ਬਸ ਵਜ੍ਹਾ ਜਦੋਂ ਮਿਲ ਜਾਂਦੀ ਹੈ ਫਿਰ ਸਰੀਰ ਜਾਏ, ਕਿਡਨੀ ਜਾਏ, ਫਿਰ ਭਾਵੇਂ ਸਭ ਕੁਝ ਜਾਏ, ਜੋ ਜਾਂਦਾ ਜਾਏ। ਸਾਡੀ ਜ਼ਿੰਦਗੀ ਦਾ ਕੋਈ ਟੀਚਾ ਹੈ, ਕੋਈ ਮਕਸਦ ਹੈ, ਫਿਰ ਘੜਾ ਕੱਚਾ ਥੋੜਾ ਵੇਖਦਾ ਅਗਲਾ, ਵਜ੍ਹਾ ਹੈ। ਗੱਲ ਫਿਰ ਕੰਡੇ ਨਹੀਂ ਵੇਖੇ ਜਾਂਦੇ ਭਾਈ, ਤਾਂ ਕਰਕੇ ਆਪਣੀ ਜ਼ਿੰਦਗੀ ਨੂੰ ਕੋਈ ਟੀਚਾ ਦੇ ਕੇ ਜੀਓ, ਸਵਾਦ ਫੇਰ ਆਉਣਾ ਜ਼ਿੰਦਗੀ ਚ। ਏਮ ਨਾ ਹੋਇਆ ਕੱਖ ਨਹੀਂ ਸਵਾਦ। ਤਾਂ ਹੀ ਫਲਾਣਾ ਇੱਦਾਂ ਕਹਿੰਦਾ ਰੋਕਾਂ ਵਾਰ ਵਾਰ ਖਾਣ ਲੱਗਦੀਆਂ, ਜ਼ਿੰਦਗੀ ਦਾ ਸਵਾਦ ਹੀ ਬੇਰਸਾ ਤਾਂ ਹੋਇਆ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਜੇ ਸਮਝ ਕੇ ਜ਼ਿੰਦਗੀ ਜਿਉਈਏ ਤੇ ਜ਼ਿੰਦਗੀ ਜਿਉਣ ਦਾ ਵੀ ਫਿਰ ਸਵਾਦ ਆਵੇ। ਫਿਰ ਬੇਵਜ੍ਹਾ ਜ਼ਿੰਦਗੀ ਜਿਉਣ ਦਾ ਤਾਂ ਰਸ ਹੀ ਕੋਈ ਨਹੀਂ। ਫਿਰ ਅਸੀਂ ਕਹਾਂਗੇ ਜੀਵਨੋ ਮੈਂ ਜੀਵਨ ਪਾਇਆ, ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਮੈਂ ਆਨੰਦ ਲੈ ਲਿਆ ਜ਼ਿੰਦਗੀ ਜਿਉਣ ਦਾ। ਫਿਰ ਅਸੀਂ ਕਹਿਣੀ ਹੈ ਇਹ ਗੱਲ ਉਹਨਾਂ ਚਿਰ ਜਿਉਂ, ਫਿਰ ਆਉਣਾ ਵੀ ਅਸੀਂ ਤੇ ਐਵੇਂ ਹੀ ਭਟਕਦੇ ਫਿਰਦੇ ਰਹੇ, ਜਿਉਣ ਦਾ ਸਵਾਦ ਤੇ ਆਇਆ ਹੀ ਹੋਣਾ। ਲਓ ਇਹ ਵੀ ਸ਼ਬਦ ਸੁਣ ਲੈਂਦੇ ਹਾਂ ਕਿਉਂਕਿ ਆਨੰਦ ਬੜਾ ਆਉਂਦਾ ਸ਼ਬਦ ਵਿੱਚ ਵੀ। ਹਾਂ,
ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਇਰਾ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਇਰਾ। ਹਰ ਨਾਮ ਹਰ ਨਾਮ ਦੇਵੈ, ਹਰ ਨਾਮ ਹਰ ਨਾਮ ਦੇਵੈ, ਮੇਰੇ ਪ੍ਰਾਣ ਵਸਾਏ ਰਾਮ ਰਾਮ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਇਰਾ, ਗੁਰਮੁਖ ਪਾਇਰਾ। ਹਰ ਹਰ ਨਾਮ ਮੇਰੇ ਪ੍ਰਾਣੋ ਵਸਾਏ, ਸਭ ਸੰਸਾਰ ਦੁੱਖ ਗਵਾਇਆ, ਸੰਸਾਰ ਤੂੰ ਗਵਾਇਆ ਆਦੇਸ਼ ਚੂਇਆ ਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਪਵਿੱਤਰ ਪਰਮ ਪਦ ਪਾਇਆ ਹਰ ਨਾਮ ਹਰ ਨਾਮ ਦੇਵੇ ਮੇਰੇ ਪ੍ਰਾਣ ਵਸਾਏ ਰਾਮ ਰਾਮ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਗੁਰਮੁਖ ਪਾਏ ਰਾਮ ਅਨਹਦ ਧੁਨ ਵਾਜੇ ਨਿਤ ਵਾਜੇ ਗਾਈ ਸਤ ਗੁਰਬਾਣੀ ਗਾਈ ਸਤ ਗੁਰਬਾਣੀ ਨਾਨਕ ਦਾਤ ਗਰੀਬ ਪ੍ਰਭ ਦਾਤ ਜੋਤੀ ਜੋਤ ਸਮਾਣੀ ਹਰ ਨਾਮ ਹਰ ਨਾਮ ਦੇਵੇ ਮੇਰੇ ਪ੍ਰਾਣ ਵਸਾਏ ਰਾਮ ਰਾਮ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਗੁਰਮੁਖ ਪਾਏ ਰਾਮ ਗੁਰਮੁਖ ਪਾਏ ਰਾਮ
ਜ਼ਿੰਦਗੀ ਦਾ ਸਵਾਦ ਹੀ ਫੇਰ ਹੈ ਜਦੋਂ ਇਹਨੂੰ ਕੋਈ ਟੀਚਾ ਬੜੇ ਬੰਦੇ ਸਵਾਲ ਕਰਦੇ ਨੇ ਨਾ ਵੀ ਮੈਂ ਮੋਟੀਵੇਟ ਕਿਵੇਂ ਰਵਾਂ ਮੋਟੀਵੇਟ ਰਹੀਏ ਹਰ ਵੇਲੇ ਥੋੜਾ ਚਿਰ ਮੋਟੀਵੇਟ ਹੁੰਦੇ ਆ ਮੁੜ ਕੇ ਫਿਰ ਭੁੱਲ ਜਾਂਦਾ ਸਾਰਾ ਕੁਝ ਇਹਦਾ ਵੀ ਕਾਰਨ ਬਸ ਬੇਵਜ੍ਹਾ ਜੇ ਜ਼ਿੰਦਗੀ ਚ ਵਜ੍ਹਾ ਹੋਵੇ ਬੰਦਾ ਹਰ ਵੇਲੇ ਮੋਟੀਵੇਟ ਰਹਿੰਦਾ ਆਹ ਕੰਮ ਮੈਂ ਕਰਨਾ ਹੈ ਜਦੋਂ ਵਜ੍ਹਾ ਮਿਲ ਜਾਂਦੀ ਹੈ ਨਾ ਫਿਰ ਤੇ ਬੰਦਾ ਨਾ ਟੁੱਟਦਾ ਟੁੱਟਦਾ ਵੀ ਰਿਸ਼ਤਾ ਟੁੱਟ ਵੀ ਰਿਹਾ ਹੋਵੇ ਜਿਵੇਂ ਆਉਂਦਾ ਨਾ ਗੋਰੀ ਸੇਤੀ ਟੁੱਟੈ ਪਤਾ ਪੁੱਤੀ ਗੰਢ ਪਵੈ ਸੰਸਾਰ ਵਜ੍ਹਾ ਮਿਲ ਜਾਂਦੀ ਹੈ ਨਾ ਦੋਨਾਂ ਨੂੰ ਜ਼ਿੰਦਗੀ ਜਿਉਣ ਦੀ ਉਹਨਾਂ ਦਾ ਲੜਾਈ ਰਹਿੰਦੀ ਸੀ ਕਲੇਸ਼ ਰਹਿੰਦਾ ਸੀ ਵੀ ਹੁਣ ਵੀ ਤਲਾਕ ਹੋਇਆ ਹੁਣ ਵੀ ਹੋਇਆ ਬੱਚਾ ਹੋਣ ਵਾਲਾ ਹੋ ਗਿਆ ਬੱਚਾ ਪੈਦਾ ਹੋ ਗਿਆ ਹੁਣ ਜ਼ਿੰਦਗੀ ਦੀ ਕੋਈ ਨਾ ਕੋਈ ਵਜ੍ਹਾ ਮਿਲ ਗਈ ਮੋਟੀਵੇਟ ਰਹਿੰਦਾ ਮੈਂ ਕਿਉਂ ਕਰਾਂ ਜਦੋਂ ਪਤਾ ਲੱਗ ਜਾਂਦਾ ਵੀ ਇਹਦੇ ਕਰਕੇ ਕਰਨਾ ਫਿਰ ਬੰਦਾ ਕਰ ਸਕਦਾ ਇਹ ਹੈ ਵਜ੍ਹਾ ਵੀ ਬੱਚੇ ਲਈ ਕਰਨਾ ਹੈ ਪਰ ਇੱਕ ਉਦੋਂ ਵੀ ਵੱਡੀ ਵਜ੍ਹਾ ਹੁੰਦੀ ਹੈ ਜਿਹਦੇ ਲਈ ਮੈਂ ਬੱਚੇ ਵੀ ਕੁਰਬਾਨ ਕਰ ਸਕਦਾ ਇਹ ਵੱਡੀ ਵਜ੍ਹਾ ਉਹ ਬੰਦੇ ਆਗੂ ਬਣਦੇ ਆ ਉਹ ਬੰਦੇ ਦੁਨੀਆ ਜਿੱਤਦੇ ਆ ਇੱਕ ਤੇ ਨਾ ਵੀ ਬੱਚਾ ਮੇਰੀ ਵਜ੍ਹਾ ਇਹਦੇ ਕਰਕੇ ਮੈਂ ਜਿਉਂਦਾ ਇੱਕ ਉਹ ਕਹਿੰਦਾ ਵੀ ਮੈਂ ਆਹ ਕੰਮ ਮੈਂ ਕਰਨਾ ਹੈ ਉਹਦੇ ਲਈ ਮੈਂ ਵੀ ਮਰ ਸਕਦਾ ਮੇਰਾ ਸਾਰਾ ਟੱਬਰ ਵੀ ਮਰ ਜੇ ਭਾਵੇਂ ਮੈਨੂੰ ਕੋਈ ਪਰਵਾਹ ਨਹੀਂ ਮੈਂ ਆਹ ਕੰਮ ਕਰਨਾ ਇਹਦਾ ਮਤਲਬ ਇਹ ਨਿੱਕੀ ਜਿਹੀ ਵਜ੍ਹਾ ਨਹੀਂ ਇਹਦੀ ਤੇ ਬਹੁਤ ਵੱਡੀ ਵਜ੍ਹਾ ਜ਼ਿੰਦਗੀ ਜਿਉਣ ਦੀ ਉਹ ਬੰਦੇ ਫਿਰ ਜਿਹੜੇ ਦੁਨੀਆ ਲਈ ਕੁਛ ਕਰਦੇ ਆ ਜਿਹੜੀ ਜ਼ਿੰਦਗੀ ਦਾ ਟੀਚਾ ਵੱਡਾ ਹੈ ਉਹ ਬੰਦੇ ਇਤਿਹਾਸ ਬਣਾਉਂਦੇ ਆ ਇਤਿਹਾਸ ਸਿਰਜਦੇ ਉਹ ਹੈ ਜਿਨ੍ਹਾਂ ਦਾ ਟੀਚਾ ਵੱਡਾ ਹੁੰਦਾ ਬਸ ਬਣਾਉਂਦੇ ਇਤਿਹਾਸ ਆਗੂ ਹੈ ਜਿਹੜੇ ਲਿਖਣ ਵਾਲੇ ਨੇ ਉਹ ਤੇ ਲਿਖਦੇ ਹੀ ਉਹ ਤੇ ਇਤਿਹਾਸ ਲਿਖਦੇ ਹੈ ਬਣਾਉਣ ਵਾਲੇ ਜਿਹੜੇ ਨੇ ਉਹ ਹੁੰਦੇ ਜਿਨ੍ਹਾਂ ਦਾ ਏਮ ਟੀਚਾ ਬਹੁਤ ਵੱਡਾ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਕਮਾਲ ਕਰ ਜਾਂਦੇ ਹੈ ਉਹ ਵੀ ਕਰ ਜਾਂਦੇ ਆ ਜੋ ਅਸੀਂ ਸੋਚ ਵੀ ਨਹੀਂ ਸਕਦੇ ਉਹ ਵੱਡਾ ਉਹਨਾਂ ਦਾ ਏਮ ਹੁੰਦਾ ਟੀਚਾ ਹੁੰਦਾ ਬੜਾ ਕੁਛ ਕਰ ਜਾਂਦੇ ਆ ਮੋਟੀਵੇਟ ਤੇ ਫਿਰ ਬੰਦਾ ਆਪੇ ਹੀ ਰਹਿਣਾ ਵੀ ਆਹ ਕੰਮ ਕਰਨਾ ਉਹਦੇ ਫਿਰ ਹਰ ਚੀਜ਼ ਨੂੰ ਉੱਧਰ ਹੀ ਲੈ ਕੇ ਜਾਂਦੇ ਉਹਨੇ ਫਿਰ ਮੋਟੀਵੇਟ ਹਰ ਵੇਲੇ ਰਹਿਣਾ ਸਦਾ ਕਾਇਮ ਰਹੇਗਾ ਆਓ ਪੰਜ ਕੁ ਮਿੰਟ ਰਹਿ ਗਏ ਆਪਾਂ ਸਮਾਪਤੀ ਹੁਣ ਕਰ ਦੇਣੀ ਹੈ ਤੇ ਜਿੰਨੇ ਘਰਾਂ ਵਿੱਚ ਬੈਠੇ ਮੇਰੇ ਕੋਲ ਪਰਚੀ ਆਈ ਸੀ ਤਕਰੀਬਨ 25,500 ਜਣਾ ਜੋ ਯੂਟਿਊਬ ਉੱਤੇ ਤੇ ਫੇਸਬੁੱਕ ਤੇ ਵੇਖ ਰਿਹਾ ਸੀ ਬਹੁਤ ਵੱਡੀ ਗਿਣਤੀ 'ਚ ਤੁਸੀਂ ਸੁਣ ਰਹੇ ਹੋ ਤੇ ਧੰਨਵਾਦ ਵੀ ਹੈ ਕੱਲ੍ਹ ਤੱਕ ਤੇ ਬਹੁਤ ਜਿਹੜੇ ਉੱਠ ਪੈਂਦੇ ਆ ਸਵੇਰੇ ਬਾਹਰਲੇ ਦੇਸ਼ਾਂ ਦੇ ਉਹ ਸੁਣ ਲੈਂਦੇ ਆ ਫਿਰ ਘਰਾਂ ਦੇ ਵਿੱਚ ਅਗਲਾ ਕੰਮ ਕਾਰ ਕਰਕੇ ਸੁਣ ਲੈਂਦਾ ਤੇ ਸਾਰਿਆਂ ਨੂੰ ਹੀ ਬੇਨਤੀ ਹੈ ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਫੋਨ ਫਾਨ ਕਰਦੇ ਆ ਕਰੋ ਵੀ ਦੀਵਾਨ ਲਾਈਵ ਚੱਲਦਾ ਵਿਹਲੇ ਹੋ ਤੇ ਸੁਣ ਲਓ ਇਹ ਵੀ ਸੁਣ ਲਓ ਵੀ ਗਲਤ ਗੱਲਾਂ ਕੀ ਨੇ ਇਹ ਵੀ ਸੁਣ ਲਓ ਠੀਕ ਕੀ ਨਹੀਂ ਕੱਟ ਵੱਟ ਕਰਕੇ ਤੇ ਬਹੁਤ ਪਾਉਂਦੇ ਨੇ ਵੀ ਐਂ ਕਰਦੇ ਨੇ ਐਂ ਕਰਦੇ ਨੇ ਅੱਜ ਕੱਲ੍ਹ ਦੇ ਪ੍ਰਚਾਰਕ ਅੱਜ ਕੱਲ੍ਹ ਦੇ ਅਖੌਤੀ ਪ੍ਰਚਾਰਕ ਅੱਜ ਕੱਲ੍ਹ ਦੇ ਗਿਆਨੀ ਗਿਆਨਾਂ ਸਿਓਂ ਗਿਆਨੀ ਇਦਾਂ ਦੇ ਬੋਲਦੇ ਆ ਸਾਡੀਆਂ ਤੇ ਆਹੀ ਗੱਲਾਂ ਸਾਥੋਂ ਨੀਲੇ ਵਾਲੀਆਂ ਨਹੀਂ ਹੋਣੀਆਂ ਗੈਰ ਕੁਦਰਤੀ ਗੱਲਾਂ ਨਹੀਂ ਸਾਥੋਂ ਹੋਣੀਆਂ ਜੇ ਅਸੀਂ ਪਸੰਦ ਨਹੀਂ ਤੇ ਲੱਭ ਲਓ ਉਦਾਂ ਦੇ ਚੱਪਣਾਂ ਤੋਂ ਢੱਕਣ ਚੱਕ ਦੇਣ ਹਵਾਵਾਂ ਲੈ ਆਉਣ ਹਨੇਰੀਆਂ ਲੈ ਆਉਣ ਸਾਥੋਂ ਨਾ ਆਉਂਦੀਆਂ ਤੇ ਨਾ ਇਦਾਂ ਦੇ ਅਸੀਂ ਬਣਨਾ ਚਾਹੁੰਦੇ ਅਸੀਂ ਤੇ ਜਿੱਦਾਂ ਦੇ ਹੈਗੇ ਹਾਂ ਇਹੋ ਜਿਹੇ ਤੇ ਗੱਲ ਵੀ ਇੱਦਾਂ ਹੀ ਕਰਨੀ ਗੈਰ ਕੁਦਰਤੀ ਗੱਲਾਂ ਨਹੀਂ ਕਰਨੀਆਂ ਜਿੱਥੇ ਮਰਜ਼ੀ ਲਿਖੀ ਹੋਵੇ ਜਿੱਥੇ ਮਰਜ਼ੀ ਜਿਹੜਾ ਪ੍ਰਚਾਰਕ ਵੀ ਸੁਣਾਵੇ ਅਸੀਂ ਨਹੀਂ ਮੰਨਦੇ ਜਿਹੜੀ ਗੈਰ ਕੁਦਰਤੀ ਇਨਪ੍ਰੈਕਟੀਕਲ ਗੱਲ ਹੋਵੇ ਇਲੌਜੀਕਲ ਗੱਲ ਹੋਵੇ ਅਸੀਂ ਨਹੀਂ ਮੰਨਦੇ ਅਸੀਂ ਉਹ ਮੰਨਦੇ ਹਾਂ ਜੋ ਪ੍ਰੈਕਟੀਕਲ ਹੈ ਜੋ ਸਹੀ ਹੈ ਜੋ ਲੌਜਿਕ ਵਾਲਾ ਹੈ ਬੜਾ ਆਨੰਦ ਆਇਆ ਵੀ ਦੋ ਘੰਟੇ ਲੰਘੇ ਆਉਂਦਾ ਪਤਾ ਹੀ ਨਹੀਂ ਲੱਗਾ ਬਹੁਤ ਸਵਾਦ ਆਇਆ ਕੱਲ੍ਹ ਨੂੰ ਆਪਾਂ ਫਿਰ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਬਾਹਰ ਦੀਵਾਨ ਲੱਗੇ ਜੇ ਬਾਹਰ ਦੀਵਾਨ ਨਾ ਲੱਗਿਆ ਤੇ ਫਿਰ ਇੱਥੇ ਹੀ ਵੇਖ ਲਾਂਗੇ ਜਿਵੇਂ ਠੀਕ ਹੋਏਗਾ ਕੱਲ੍ਹ ਹੈ ਸ਼ਨੀਵਾਰ ਸਾਰਿਆਂ ਕੋਲ ਟਾਈਮ ਟਾਈਮ ਤੇ ਵੈਸੇ ਹੀ ਹੈ ਸਾਰਿਆਂ ਕੋਲ ਪਰਸੋਂ ਐਤਵਾਰ ਨੂੰ ਵੀ ਹੈ ਤੇ ਘਰਾਂ 'ਚ ਰਹੋ ਬਈ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਵੀ ਮੈਂ ਨੋਟ ਕੀਤਾ ਹੈ ਸਾਰੇ ਦੇਸ਼ ਵਿਦੇਸ਼ 'ਚ ਗੱਲ ਹੁੰਦੀ ਹੈ ਬਾਹਰਲਿਆਂ ਨਾਲ ਵੀ ਇਹ ਖਤਰਨਾਕ ਵਾਇਰਸ ਹੈ ਸਾਰੇ ਵਿਗਿਆਨੀ ਨਾ ਬਣੇ ਫਿਰੋ ਵੀ ਐਂ ਹੋ ਗਿਆ ਇਹ ਜਾਣ ਕੇ ਕੀਤਾ ਕਿਸੇ ਨੇ ਇੱਦਾਂ ਇੱਦਾਂ ਨਾ ਸੋਚੋ ਇਹ ਸਾਡੀ ਜਾਨ ਵਾਸਤੇ ਹੈ ਤੇ ਜਾਨ ਹੈ ਤੇ ਜਹਾਨ ਹੈ ਆਪਣੇ ਆਪਣੇ ਆਪ ਨੂੰ ਤੁਸੀਂ ਕੰਟਰੋਲ 'ਚ ਰੱਖੋ ਕਾਬੂ ਪਾ ਕੇ ਰੱਖੋ ਭਾਵਨਾਵਾਂ ਤੇ ਕਾਬੂ ਰੱਖੋ ਬਾਹਰ ਨਾ ਨਿਕਲੋ ਵਰਦੀ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਰਾ ਕੁ ਪਿਆਰ ਨਾਲ ਮੈਂ ਕੱਲ੍ਹ ਵੀ ਕਿਹਾ ਸੀ ਕਿ ਜਦੋਂ ਤੁਸੀਂ ਝਿੜਕ ਵੀ ਦਿੰਦੇ ਹੋ ਤੇ ਬੰਦਾ ਉਹਦੇ ਨਾਲ ਵੀ ਅੰਦਰ ਵੜ ਜਾਂਦਾ ਵਰਦੀ ਵਾਲਿਆਂ ਦਾ ਰੋਹ ਵੀ ਹੁੰਦਾ ਤੇ ਮੇਰਾ ਨਹੀਂ ਖਿਆਲ ਕਿ ਆਪਾਂ ਲੋੜ ਤੋਂ ਵੱਧ ਬੈਲੈਂਸ ਬਣਿਆ ਰਹੇ ਤੇ ਚੰਗਾ ਅਗਲਾ ਜਿਹੜਾ ਹੈ ਬਾਕੀ ਤੁਸੀਂ ਵਿਚਰੋ ਕੰਟਰੋਲ ਰੱਖੋ ਬੜੇ ਬੰਦੇ ਫੂਡ ਸਪਲਾਈ 'ਚ ਕੰਮ ਕਰਦੇ ਨੇ ਦਿਨ ਰਾਤ ਉਹ ਵੀ ਥੋੜ੍ਹਾ ਸੁੱਤੇ ਆ ਜਿਹੜੇ ਆਪਾਂ ਕਈ ਵਾਰੀ ਨਾ ਆਪਾਂ ਕਹਿ ਦਿੰਦੇ ਹਾਂ ਵੀ ਸਰਕਾਰੀ ਜੌਬ ਤੇ 45,000 ਲੈ ਲੈਂਦਾ 50,000 ਲੈ ਲੈਂਦਾ ਹੁਣ ਉਹ ਨਹੀਂ ਘਰ ਬਹਿ ਸਕਦੇ ਜੇ ਉਹਨਾਂ ਨੇ ਸੱਦ ਲਿਆ ਵੀ ਆ ਜਾ ਤੇ ਆਉਣਾ ਪੈਣਾ ਕਿਸੇ ਵੀ ਮਹਿਕਮੇ 'ਚ ਹੈ ਭਾਵੇਂ ਆਉਣਾ ਪੈਣਾ ਲੱਖ ਭਾਵੇਂ ਭਾਵੇਂ ਇੱਥੇ ਵੀ ਚਾਈਨਾ ਵਾਲਾ ਹਾਲ ਹੋ ਜੇ ਉਹਨਾਂ ਨੂੰ ਤੇ ਜਾਣਾ ਹੀ ਪੈਂਦਾ ਤਾਂ ਕਰਕੇ ਭਾਈ ਜਿਹੜੇ ਜਿਹੜੇ ਆਪਣੀ ਆਪਣੀ ਜੌਬ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਬਾਕੀ ਲੱਗੇ ਆ ਇਲਾਜ ਲੱਭਣ ਵਾਲਿਆਂ ਨੇ ਲੱਭ ਲੈਣਾ ਮਿਹਨਤ ਕਰ ਰਹੇ ਆ ਕਰ ਲੈਣਾ ਡਰਨ ਦੀ ਵੀ ਲੋੜ ਨਹੀਂ ਲੜਨ ਦੀ ਲੋੜ ਹੈ ਸਬਰ ਰੱਖਣਾ ਅੱਜ ਤੀਜਾ ਦਿਨ ਹੋਇਆ ਜਿਹੜਾ ਬੰਦ ਹੋਏਗਾ ਅੱਜ ਤੀਜੀ ਰਾਤ ਖਤਮ ਹੋਈ ਹੈ ਹਿਸਾਬ ਲਾ ਲਓ ਅਜੇ 18 ਦਿਨ ਪਏ ਹੈ ਤੇ ਕਾਲੇ ਪੈ ਕੇ ਤੇ ਸਰਨਾ ਹੀ ਨਹੀਂ ਰੌਲਾ ਪਾ ਕੇ ਕੀ ਹੋ ਜਾਏਗਾ ਤੇ ਆਪਣਾ ਬਚਾਅ ਵਿੱਚ ਹੀ ਬਚਾਅ ਹੁੰਦਾ ਨਾ ਤਾਂ ਕਰਕੇ ਅਸੀਂ ਸਹਿਜ ਚ ਰਹੀਏ ਵੀ ਕੋਈ ਨਹੀਂ ਯਾਰ ਏਦਾਂ ਆਨੰਦ ਲਿਆ ਕਰ ਬਾਕੀ ਮੈਂ ਕੱਲ੍ਹ ਵੀ ਕਿਹਾ ਸੀ ਨਵਾਂ ਨਵਾਂ ਸਿੱਖੋ ਜਿਹੜਾ ਸਿੱਖ ਨਹੀਂ ਸਕੇ ਉਹ ਸਿੱਖੋ ਜਿਹੜੇ ਨਵੇਂ ਨਵੇਂ ਤਜਰਬੇ ਕਰੋ ਤੁਹਾਡੇ ਕੰਮ ਆਵੇ ਵਿਹਲ ਹੈ ਤੇ ਵਿਹਲ ਦੇ ਵਿੱਚ ਉਹ ਤਜਰਬੇ ਕਰ ਲਓ ਜਿਹੜਾ ਤੁਸੀਂ ਕੋਈ ਰਿਆਜ਼ ਕਰਨ ਵਾਲਾ ਰਿਆਜ਼ ਕਰ ਲਏ ਕੋਈ ਵਾਜਾ ਸਿੱਖ ਲਏ ਕੋਈ ਪਾਠ ਕਰ ਲਵੇ ਕੁਛ ਨਾ ਕੁਛ ਕਰੀ ਚੱਲੋ ਭਾਈ ਆਪਣੇ ਆਪ ਨੂੰ ਬਿਜੀ ਰੱਖੋ ਬਿਜੀ ਐਕਸਰਸਾਈਜ਼ ਹੀ ਕਰੀ ਜੋ ਵੇਟ ਘਟਾਓ ਬਾਥਰੂਮ ਤੁਹਾਡੇ ਘਰਾਂ 'ਚ ਬਣੇ ਹੋਏ ਨੇ ਹੁਣ ਕਿਹੜਾ ਖਤਰਾ ਹੈ ਬਸ ਪਾਣੀ ਪੀ ਵੀ ਚੱਲੋ ਬਸ ਤੇ ਇਹਦੇ ਨਾਲ ਜਿਹੜਾ ਹੈ ਤੁਹਾਡਾ ਵੇਟ ਘਟ ਜਾਣਾ ਵੇਟ ਘਟ ਜਾਣਾ ਪੰਜ ਜੇ ਹੁਣ 5-6 ਲੀਟਰ ਰੋਜ਼ ਪਾਣੀ ਪੀ ਲਓ ਮਿਣ ਕੇ ਵੀ 10 ਕੁ ਬੋਤਲਾਂ ਕਿਤੇ ਪੀਤੀਆਂ ਜਾਣ ਮੌਸਮ ਗਰਮ ਹੋ ਗਿਆ ਹੁਣ ਤੇ ਔਖਾ ਸੌਖਾ ਹੋ ਕੇ 10 ਬੋਤਲਾਂ ਪੀ ਜੇ ਪਾਣੀ ਦੀਆਂ ਦੋ ਤਿੰਨ ਦਿਨ ਤੇ ਔਖਾ ਹੋਏਗਾ 3 ਦਿਨਾਂ ਬਾਅਦ ਫਿਰ ਪਿਆਸ ਲੱਗਣ ਲੱਗ ਜਾਂਦੀ ਹੈ 3 ਦਿਨ ਬਹੁਤ ਔਖਾ ਪਰ ਇੰਨਾ ਪਾਣੀ ਦੇ ਨਾਲ ਆਪਣੇ ਆਪ ਹੀ ਸਰੀਰ ਖੁਰਨ ਲੱਗ ਜਾਂਦਾ ਥੋੜ੍ਹਾ ਜਿਹਾ ਜੇ ਗਰਮ ਹੋਵੇ ਪਾਣੀ ਤੇ ਜ਼ਿਆਦਾ ਹੀ ਵਧੀਆ ਜੇ ਕੋਈ ਉਹਦੇ 'ਚ ਨਿੰਬੂ ਪਾ ਲਵੇ ਉਹ ਤੇ ਬਾਹਲਾ ਹੀ ਵਧੀਆ ਉਹ ਜਮਾਂ ਹੀ ਸਰੀਰ ਜਿਹੜਾ ਆਪਣੇ ਆਪ ਹੀ ਥੋੜਾ ਥੋੜਾ, ਬਾਕੀ ਖਾਣ ਦਾ ਪਰਹੇਜ ਵੈਸੇ ਹੀ ਰੱਖੋ, ਰਾਸ਼ਨ ਤੇ ਵੈਸੇ ਹੀ ਥੋੜਾ ਘੱਟ ਖਾਓ। ਹੁਣ ਕਈਆਂ ਨੇ ਢਿੱਡ ਵਧਾ ਲੈਣੇ ਨੇ, ਵਿਹਲੇ ਬੈਠੇ ਨੇ, ਕੱਢ ਲੈ ਪਕੌੜੇ, ਦੁੱਧ ਵਾਧੂ ਹੈ ਪਨੀਰ ਦੇ ਬਣਾਓ, ਤੇ ਇਹਨਾਂ ਨੇ ਸਗੋਂ ਹੋਰ ਢਿੱਡਣ ਹੋ ਜਾਣਾ। ਤਾਂ ਕਰਕੇ ਕਾਬੂ ਰੱਖੋ, ਧਿਆਨ ਰੱਖੋ। ਲੋ ਸਲੋਕ ਪੜ ਦਿਓ, ਫਿਰ ਆਪਾਂ ਸਮਾਪਤ।
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਨਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਰੇ ਕੇਤੀ ਛੁੱਟੀ ਨਾ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਰੇ ਕੇਤੀ ਛੁੱਟੀ ਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।